ਆਪਣਾ ਨਹੀਂ ਪਤਾ ਨਹੀਂ ਕਿੱਧਰੋਂ ਆਇਆ, ਕੀ ਕਰਨਾ, ਕਿੱਥੇ ਨੂੰ ਜਾਵਾਂਗਾ। ਆਓ ਸਰਬੰਸ ਗੁਰੂ ਪੰਜਵਾਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਿਆ ਮਹਾਂਪੁਰਸ਼ਾਂ ਦੀ ਬਾਬਤ, ਇੱਕ ਹੁੰਦੀ ਹੈ ਵਸਤਾ, ਇੱਕ ਹੁੰਦੇ ਨੇ ਅੱਖਰ। ਅੱਖਰ ਸਾਤ ਬਣਦੇ ਨੇ ਜੇ ਵਸਤਾ ਹੋਵੇਗੀ, ਜੇ ਵਸਤਾ ਨਹੀਂ ਅੱਖਰ ਨਹੀਂ ਬਣਦੇ ਕਦੇ ਵੀ, ਤੇ ਫਿਰ ਸਭ ਕੁਛ ਕੀ ਹੈ? ਸਭ ਕੁਛ ਤਾਂ ਵਸਤਾ ਹੋਈ ਗੁਰਮੁਖ। ਆਹ ਜਿਹੜੇ ਇਹੋ ਜਿਹੇ ਮਹਾਂਪੁਰਸ਼ ਦੁਨੀਆਂ 'ਤੇ ਆਉਂਦੇ ਨੇ, ਗਿਆਨੀ ਜੀ ਨੇ ਤੁਹਾਨੂੰ ਸੁਣਾਇਆ ਹੀ ਹੈ ਵੀ ਇਹਨਾਂ ਦੀ ਜਿਹੜੀ ਅੰਤਰੀਨ ਵਸਤਾ ਹੁੰਦੀ ਹੈ, ਸਰੀਰ ਗੁਰੂ ਨਹੀਂ ਆਉਂਦਾ ਹੈ, ਜਿਹੜੀ ਅੰਤਰੀਨ ਵਸਤਾ ਨਾ ਜਿਹਨੂੰ ਆ ਭੇਦ ਵਸਤਾ ਕਹਿੰਦੇ ਨੇ, ਉਹਦੇ ਯਾਰ ਨਿਰਾਕਾਰ ਦੇ ਵਿੱਚ ਫਰਕ ਨਹੀਂ ਹੈ। ਜੈਸੇ ਕਲਮੀਧਰ ਮਹਾਰਾਜ ਜੀ ਨੇ ਵੀ ਇਹ ਵਸਤਾ ਜਣਾਈ ਹੈ, ਆਤਮ ਰਸ ਜੇ ਜਾਣ ਹੀ। ਆਤਮਾ ਕੌਣ ਹੈ? ਆਤਮਾ ਜਿਹੜਾ ਨਿਰਾਕਾਰ ਸ਼ਕਤਸ਼ਾਲੀ ਹੈ, ਸਾਰੇ ਉਹਦੇ ਆਸਰੇ ਨੇ, ਸਾਰਿਆਂ ਦੇ ਅੰਦਰ ਹੈ, ਸਾਰਿਆਂ 'ਤੇ ਲਹਿਦਾ ਵੀ ਹੈ। ਉਹਦੀ ਵਾਪਸ ਦੱਸਿਆ ਆਤਮ ਰਸ ਜੇ ਜਾਣ ਹੀ। ਤਿੰਨ ਦ੍ਰਿਸ਼ਟਾਂਤ ਨੇ, ਸੋਵੈ ਖਾਲਸ ਦੇਵ, ਅੱਖਰਾਂ 'ਚ ਫਰਕ ਹੈ, ਅਵਸਥਾ ਦੇ ਵਿੱਚ ਫਰਕ ਨਹੀਂ ਹੋਵੇਗਾ। ਪ੍ਰਭ ਮੈਂ, ਪ੍ਰਭੂ ਕੌਣ ਹੈ? ਜੋ ਨਿਰਾਕਾਰ ਵਾਹਿਗੁਰੂ ਹੈ, ਉਸ ਨੂੰ ਕਲਗੀਧਰ ਮਹਾਰਾਜ ਨੇ ਪ੍ਰਭ ਮੈਂ, ਉਹਨਾਂ ਨੇ ਐਂ ਤਾਂ ਨਹੀਂ ਦੱਸਿਆ ਵੀ ਮੈਂ ਗੁਰੂ ਹਾਂ, ਨਹੀਂ। ਸਰੀਰ ਤਾਂ ਗੁਰੂ ਹੋਏ ਨਹੀਂ ਸਕਦਾ, ਹਾਂ ਉਹ ਸਰੀਰ ਦੇ ਅੰਦਰ ਗੁਰੂ ਬੈਠਾ ਹੁੰਦਾ। ਉਸਨੇ ਸਰੀਰਾਂ ਨੂੰ ਛੱਡ ਕੇ ਆਤਮਾ ਨਾਲ ਸੰਬੰਧ ਪਾਇਆ ਹੁੰਦਾ, ਫਿਰ ਕਹਿੰਦੇ ਉਹ ਗੁਰੂ ਹੀ ਕਰਦਾ ਜੋ ਕਰਦਾ, ਉਹਦਾ ਬਲੀ ਹੁੰਦੇ ਹਨ। ਗੁਰੂ ਹੀ ਉਹਨਾਂ ਦੇ ਅੰਤਾਸ਼ਕਰਨ ਦੇ ਵਿੱਚ ਬੈਠ ਕੇ ਫਿਰ ਦੁਨੀਆਂ ਦਾ ਭਲਾ ਕਰਦਾ ਹੁੰਦਾ। ਰੱਬ ਮੈਂ, ਮੋਹ ਮੈਂ, ਮੇਰੇ ਵਿੱਚ ਤਾਸ ਮੈਂ, ਜਿਹੜਾ ਸਿੱਖ ਹੈ ਇਹਨਾਂ ਦੀ ਜਿਹੜੀ ਵਸਤਾ ਨਾ, ਆਤਮਾ ਤਿੰਨਾਂ ਦਾ ਇੱਕੋ ਜਿਹਾ, ਸਰੀਰ ਜ਼ਰੂਰ ਲੈਦਾ ਲੈਦਾ ਨਹੀਂ, ਪਰ ਇਹ ਵਸਤਾ ਵੀ ਸਰੀਰ ਦੇ ਸੰਬੰਧ ਕਰਕੇ ਪ੍ਰਾਪਤ ਹੋਵੇ ਵੀ ਐਵੇਂ ਹੋਣੀ ਕੋਈ ਨਹੀਂ, ਪਰ ਹੋਵੇ ਵੀ ਉਸ ਨੂੰ ਜਿਹਨੂੰ ਆਤਮਾ ਦਾ ਗਿਆਨ ਹੋ ਗਿਆ। ਆਤਮਾ ਦਾ ਗਿਆਨ ਸਰੀਰ ਨੂੰ ਨਹੀਂ ਆਉਣਾ ਹੈ, ਨਹੀਂ, ਇਸ ਦੇ ਅੰਦਰ ਆ। ਇੱਕ ਉਸ ਨੂੰ ਕਈ ਨਾਵਾਂ ਸੇ ਪੁਕਾਰਿਆ ਜਾਤਾ, ਮਨ ਵੀ ਕਹਿੰਦੇ ਨੇ ਉਹਨੂੰ, ਸ਼ਾਦ ਵੀ ਕਹਿੰਦੇ ਨੇ ਉਹਨੂੰ, ਸੁਰਤ ਵੀ ਉਸ ਨੂੰ ਹੀ ਕਹਿੰਦੇ ਨੇ। ਆਹ ਇਹਨਾਂ ਨੂੰ ਜਿਹੜੀ ਮਿਲਾਉਣ ਵਾਲੀ ਚੀਜ਼ ਆ ਹੋਰ ਹੈ। ਦੱਸਿਆ ਵੀ ਆਤਮ ਰਸ ਜੇ ਜਾਣ ਹੀ, ਜਿਹਨੇ ਆਤਮਾ ਦਾ ਰਸ ਰਸ ਕੌਣ ਲੈਂਦਾ, ਜਿਹਨੇ ਦੇਖੀ ਆ ਵਸਤੂ। ਹੁਣ ਜਿਹੜਾ ਛਾਇਆ ਆਦਮੀ ਹੈ, ਜਦ ਉਹ ਨਹਿਰ ਦੇ ਕਿਨਾਰੇ ਜਾ ਕੇ ਬੁੱਕ ਭਰ ਕੇ ਪੀਵੇਗਾ, ਤਦੇ ਹੀ ਕਹੇਗਾ ਨਾ ਐਸਾ ਸਵਾਦ ਹੈ ਪਾਣੀ ਦਾ। ਪਾਣੀ ਸੁਣ ਲਿਆ ਨਹਿਰ ਕੋਲ ਵੀ ਵਗਦੀ ਆ, ਗਿਆ ਹੈ ਨਹੀਂ ਉੱਥੇ, ਕੈਸੇ ਕਹਿ ਦੇਗਾ ਵੀ ਆਤਮਾ ਦਾ ਐਸਾ ਆਨੰਦ ਹੈ। ਆਹ ਜਿਹੜੀ ਸੰਪਰਕਾ ਕਲਮੀਧਰ ਮਹਾਰਾਜ ਜੀ ਤੋਂ ਚੱਲੀ ਹੋਈ ਆ ਗੁਰਮੁਖ, ਬਹੁਤ ਵੱਡੇ ਵੱਡੇ ਗੁਰਸਿੱਖ ਮਹਾਂਪੁਰਸ਼ ਅੱਖਰਾਂ 'ਚ ਹੀ ਫਰਕ ਕਰਨੀਆਂ ਵਾਲੇ ਹੋਏ ਨੇ, ਹੋਏ ਵੀ ਆਤਮਦਰਸ਼ੀ ਨੇ ਸਾਰੇ। ਜਿੰਨੀ ਦੁਨੀਆਂ ਦੇ ਵਿੱਚ ਸ਼ਕਤੀ ਹੈ ਸਾਰੀ ਆਤਮਾ ਦੀ ਹੈ। ਜਦ ਇਹ ਜਿਗਿਆਸੂ ਜਾਂ ਮਹਾਂਪੁਰਸ਼ ਜਾਂ ਗੁਰਸਿੱਖ ਆਤਮਾ ਨੂੰ ਸਾਖਿਆਤ ਕਰ ਲਵੇਗਾ, ਸਾਰੀ ਸ਼ਕਤੀ ਇਸਦੇ ਮਨ ਦੇ ਵਿੱਚ ਆਵੇਗੀ, ਆਵੇਗੀ ਸਰੀਰ ਦੇ ਸੰਬੰਧ ਕਰਕੇ। ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚਕ ਨਾਹੀਂ ਕੇ। ਕਲਮੀਧਰ ਮਹਾਰਾਜ ਕਹਿਣਗੇ ਜਿਹੜਾ ਨਿਰਾਕਾਰ ਵਾਹਿਗੁਰੂ ਹੈ, ਉਹਦੇ ਵਿੱਚ ਨਿਰਾਕਾਰ ਕੋਈ ਨਹੀਂ ਹੈ, ਅਤੇ ਮੇਰੇ ਵਿੱਚ मेरे विच भी उस वर्त है। तो इन्हें गुरु वाला बन के गुरु के हुक्म अनुसार सुरत न शब्द न जोड़ के अभ्यास द्वारा 14 विद्या ने सारी हर एक विद्या का अभ्यास करना पवेगा। कोई विद्या ये ब्रह्म विद्या जेड़े विद्या का कोई अभ्यास करेगा ना जोड़ा वो विद्या का फिर फल है वो शरीर जेड़े शरीर द्वारा अभ्यास करता है ना विद्या का फिर जी ताकत वो मन से लागू हो जाएगी। देख लो जिन्या विद्या ने पंजाबी विद्या ने देख लो लोग चंद्रमा से चले गए विद्या ही लगाई आप इतने फिर आप भी चले गए। उन्होंने अभ्यास कर विद्या का अभ्यास इस तरह ही जाके गुरु वाला बन जाएगा। नगोरे नहीं अवस्था प्राप्त हो गएगी किसी मत का चाहे गुरु वाला गुरु फिर इस शब्द न जोड़ेगा ब्रह्म विद्या का अभ्यास करना शुरू करेगा। कहते नाम और नामी के फर्क नहीं है। कहते नाम का अभ्यास करना नामी का अभ्यास है और नाम का अभ्यास किने करना ये शरीर के संबंध करके मन कह लो सुरत कह लो काल कह लो वो फिर जरा शब्द है ना वो जरा आत्मा फिर शब्द ने आत्मा के नाल जोड़ना है जी जोड़ना जी शरीर नहीं जोड़ना है नहीं सुरत जोड़ना जुड़ूगी वो द्वारा जी जुड़ी हुई है सर जिनी नहीं जुड़ी हुई जिन्हें एमए की डिग्री लेनी है तो फिर वो प्रोफेसर की संगत करे प्रिंसीपल की संगत करे तब जाके एमए की डिग्री लवेगा वरना नहीं ले सकता। और इस तरह ही इधर जोड़े बड़े बड़े गुरसिख महापुरश हूँ भाई दया सिंह ने कि संगत करी सी करमी पर महाराज की संगत करी सिर दिता गलों से और दसिया ना कल का जरा अपना प्रसंग चल रहा हूँ आप जरा अपना ख्याल है ना जिन्हों मन कहें तो मन को ही मन का प्यार पाया हुआ इंद्रिया नाल पंज कर्म इंद्र ने पंज ज्ञान इंद्र ने कहा खोल जो चीजें एदा प्यार पाया हुआ शरीर नाल शरीर है इसे नूं इक देखा कहिंदे इसे नूं ही भरम कहिंदे ने भरम। गुरु साहब ने जां जिहड़े विद्या पढ़े हुए महापुरश ने गुरसिख ने वो इसका शरीर नालों भरम तोड़दे ने फिर आत्मा दे झलके पैने शुरू हुंदे ने वो भी वो जरा अभ्यास करेगा लवास में नहीं कुछ करना बस लवास का यूनिफॉर्म है पानी पवेगी यह जहाँ कोई गल सिखा पंज कार रखने पैणगे यह जहाँ गुरसिखा का लवास है गुरुआ का वह जहाँ महापुरशा का लवास है वह जहाँ जगासुआ का लवास होंगे आन मतों के भी लवास होंगे जो कबीर साहब जी रामानंद जी के सेवक सन वो सीधा ब्रह्मचारी वो तिलक छापा ला लेंगे ने ब्रह्मचारी ने जोड़े कबीर साहब जी ने भी तिलक छापा लाना शुरू कर दिया। ये बाद किरिया है बरंग साहब ने वो जी वस्तु है वो अंदर है जिन्ना चिर वाज नहीं हो करीब नहीं हो सकती है जोड़ा इंसान संगत के विजे नहीं आया गुरु की हजूरी चाह के गुरु का हुक्में नहीं सुनिया तो उसको किमें वस्ता प्राप्त हो जाएगी नहीं होनी। इस तरह के नाल दस्या जोड़े महापुरश होंगे ने ये कई किस्म के महापुरश भी होंगे ने गुरु भी कई किस्म के ने नित नवित अंसा वेसा पूर्ण संपूर्ण रहता रहता ये तो एक समझाने वास्ते है होर भी हो गए। इस तरह ही इधर दाने दीवाने मस्ताने ये महापुरशा के शरीर की प्रकृति होंगी है जी वो अवस्था ना उत्थे प्रकृति नहीं पहुँचती है नहीं, वो प्रकृति द्वारा फिर इस तरह के नाल दुनिया के बिच रहेंगे। और अपना जोड़ा ख्याल है हम कि पंजा और दस जड़े आने परमर ज्ञान ग्रहना तो शरीर के संबंध करके बाहर नहीं जाता। हम जो आप गुरु साहब की बाणी पढ़ते हैं जा व्याख्या करते हैं जा कथा करते हैं, तेरा शरीर नाल संबंध नहीं है, ना यहाँ इंद्रिया नाल संबंध है। यदा संबंध किए ना संबंध है मन नाल। जे मन हाजिर नहीं है तो फिर कथा वार्ता की नहीं सुननी। जब कथा वार्ता सुननी ही नहीं तो फिर चलना मनन शक्ति कितने आएगी। कोई चीज कोई कोई असूल होंगा ना हर एक मत का, और जोड़ा असूल है ना गुरु घर का असूल अनुसार जब मन चढ़ेगा ना तब फिर अगलिया वास्ता खुलनिया वरना खुलनिया नहीं है अंदर ही सारिया ही वास्तव। जब इन्हों का करता अंदर है तो फिर वो कभी नहीं होनी अंदर। गुरु साहब ने गुरबाणी के कोई फुला नहीं रखा, कोई पखंड नहीं कराया उधरों। हकीकत जनाई है जी, हकीकत जिन्हों सच्याई कहने ना तो संत की लिहाज करी है गुरु साहब जी ने, ना सिख का लिहाज करी है, नानमत्ता के फकीर की लिहाज करी है। उन्होंने तो सच्याई में बढ़ाया, जेड़ी झूठ है उसने सच्याया। देख लो दो पक्ष ने गुरु साहब ने दो ही बराबर रखे। जे महापुरशा का गुरसिखा की उपमा करी जाते तो फिर दुनिया का कितों पता लगता मेरे वर्गों का, फिर वो तो गलती नाल ही नहीं। जिथे हकीकत है उत्थे हकीकत दसी हुई है, जिथे नहीं हकीकत पखंड है। ग्रंथ साधन ने दुनिया को ठगन वास्ते करे हुए ने, उसके वास्ते भी दसिया गुरु साहब ने, जिथे का दसिया गुरु साहब ने अठ तीर्थ गए साध पग धरे। साध ऐसा अखर ही दो गुरु पर जेड़ी अखर अवस्था दस देने जो वो को हैगी साध आ नहीं नाम है। अखर ने कुछ सार नहीं देना है, सारना तो अवस्था नहीं है गुरु। देख लो जिनी अपनी संपदा सारी अवस्था वाली आपकी अवस्था वाले ने जो कष्ट होते बैठे वो तो उन्हें मौज है महापुरुषा की बोलन चाहे जानी ने दसिया पर अवस्था के भी फर्क नहीं होंगे। और इस तरह के नाल दसिया तो जी वस्तन जोड़ा आत्मदर्शी है दसते ने जिने रब के पदार्थ ने ना सारे परकर्मा करते हैं। फिर घाटा तो पता ही महापुरशा ने बीजा नाम आप बीजा पदार्था पदार्था ने तो नाश हो जाना। फिर नाम भी कदे नाश हो, नाम और नामी के बीच का फर्क नहीं है ना, नामी ने कितने जाना ना नाम ने जाना, जोड़ा जपन वाला ना उन्हें जाना कित किसी मत का चाहे कोई। नौवें गुरु नानक देव महाराज नौवें श्लोकों के मल लिखे ना नाम रहो दुनिया के उत्ते नाम रहूगा कहते एक तो साधु रहो एक भी लिख सकते जी अच्छे फिर जी अखर ही ने अवस्था के फर्क नहीं है। कई जो इसके उत्ते तर्क करते हैं तो समझो उन्होंने समझे नहीं आवाज उन्होंने पता ही नहीं बाणी का भाई बाणी की होंगी है। गुरु साहब तो हकीकत में जुड़ाते हैं नाम रहो वो निराकार वाहिगुरु का नाम रहूगा, इंसान का नाम नहीं रहना है नहीं रहना। फिर बड़े बड़े राजे राणा ने कभी किधर होगा कोई पूछता हाँ साधु गरीब गिलाहा देख लो किमें नाम लेंगे ने किमें बाणी के पाठ हो रहे ने किमें करके आवाजा आदि ने पिंडा के देख लो कबीर साहब के शरीर जो होर सारे भगत बंदरा होए ने गरीब पर शरीर नहीं इतने लेना है। जब अपनी है शरीर दृष्टि जो अपनी शरीर दृष्टि है फिर आत्मा की गल नहीं आप जान सकते। दसिया ना गुरु साहब जी हर का सेवक इतने देख लो सेवक दसिया हर का सेवक हर ही जेहा तेग ना जानो मानस देहा। ਹੁਣ ਦੇਵੀ ਜਨਾਬ ਜੀ ਨਾ ਆਪਣੀ ਹੈ ਸਰੀਰ ਦ੍ਰਿਸ਼ਟੀ, ਆਪਾਂ ਰੱਖਦੇ ਹਾਂ ਸਰੀਰ ਨੂੰ ਅੱਗੇ, ਅਵਸਥਾ ਨੂੰ ਨਹੀਂ ਰੱਖਦੇ। ਗੁਰੂ ਸਾਹਿਬ ਜੀ ਕਹਿਣ ਲੱਗੇ ਹਰ ਕਾ ਸੇਵਕਤਾ ਹਰ ਗਿਆ ਹੀ ਹੁੰਦਾ, ਉਹ ਭੇਦ ਅਵਸਥਾ 'ਚ ਹੁੰਦਾ, ਸਰੀਰ ਤਾਂ ਉਹ ਮੰਨਦਾ ਹੀ ਨਹੀਂ ਹੁੰਦਾ ਆਪਣੇ ਆਪ ਨੂੰ। ਫਿਰ ਸਰੀਰ ਦਾ ਕੀ ਸੰਬੰਧ ਰਹਿ ਗਿਆ? ਸਰੀਰ ਦਾ ਤਾਂ ਸੰਬੰਧ ਪਹਿਲਾਂ ਉਈ ਨਹੀਂ ਆਤਮਾ ਨਾਲ ਹੈ, ਬਸ ਆ ਮਨ ਦੇ ਨਾਲ। ਜਦ ਮਨ ਨੇ ਸਰੀਰ ਦਾ ਸੰਬੰਧ ਛੱਡ ਦਿੱਤਾ, ਸਰੀਰ ਥੱਲੇ ਰਹਿ ਗਿਆ, ਅੱਗੇ ਆਤਮਾ ਨਾਲ ਜਾ ਜੁੜਿਆ। ਇਹ ਜਣਾਇਆ ਮਹਾਰਾਜ ਬਈ ਸਰੀਰ ਦੇ ਕੇ ਨਾ ਭੁੱਲੋ, ਇਹ ਗਰੀਬ ਹਰੀ ਜਾਣਾ ਹੈ ਨਹੀਂ, ਉਹਦੀ ਅੰਦਰਲੀ ਅਵਸਥਾ ਦੇਖੋ ਕੀ ਹੈ। ਅਵਸਥਾ ਵੀ ਕੋਈ ਕਿਸੇ ਆਮ ਜੀਵ ਦੀ ਕਹੀ ਹੋਈ ਨਹੀਂ ਹੈ। ਜੀਵ ਦੀ ਕਹੀ ਹੋਈ ਕਿ ਆਪਾਂ ਟਾਂਕਣ ਕਰ ਦਿਆਂਗੇ, ਜੇ ਗੁਰੂ ਦੀ ਕਹੀ ਹੋਵੇ ਫਿਰ ਜਿਹਦੇ 'ਤੇ ਆਪਣਾ ਭਰੋਸਾ ਵੀ ਸਾਡਾ ਗੁਰੂ ਹੈ, ਜੋ ਕਹਿੰਦਾ ਸੱਤ ਕਹਿੰਦਾ ਹੈ। ਜਿਹੜਾ ਸਰਵੱਗ ਹੁੰਦਾ ਜਾਂ ਨਿਰਾਕਾਰ ਹੁੰਦਾ ਉਹ ਸੱਤ ਨਹੀਂ ਹੁੰਦਾ ਹੈ, ਨਹੀਂ ਸੱਤ ਤਾਂ ਪਦਾਰਥ ਨਹੀਂ, ਜੋ ਹੁੰਦੀ ਦਾ ਸਾਰੀ ਸੱਤ ਵਸਤੂ ਹੈ। ਜਿਹੜਾ ਵਾਹਿਗੁਰੂ ਹੈ, ਜਾਂ ਉਹ ਸਰੀਰ ਧਾਰੀ ਹੈ, ਚਾਹੇ ਸਰੀਰ ਤੋਂ ਬਗੈਰ ਹੈ, ਉਹ ਸੱਤ ਹੁੰਦਾ ਗੁਰੂ। ਹਰ ਕਾ ਸੇਵਕ ਹਰ ਹੀ ਜਿਹਾ, ਸਰੀਰ ਨਹੀਂ ਹੋ ਸਕਦਾ ਗੁਰੂ ਵਰਗਾ, ਨਹੀਂ ਅਵਸਥਾ ਹੋ ਗਈ ਜੀ ਅੰਦਰੋਂ। ਅਵਸਥਾ ਤੇ ਤਾਂ ਫਿਰ ਬਹੁਤ ਗੁਰੂ ਹੋ ਜਾਣਗੇ, ਤਾਂ ਨਹੀਂ ਗੁਰੂ ਤਾਂ ਇੱਕੋ ਹੀ ਰਹੇਗਾ। ਗੁਰੂ ਇਹ ਜਿਹੜੇ ਆਰਫ ਲੋਕ ਹੁੰਦੇ ਨੇ ਜਾਂ ਵਰਮ ਗਿਆਨੀ ਮਹਾਂਪੁਰਸ਼ ਹੁੰਦੇ ਨੇ, ਇਹਨਾਂ ਨੇ ਵੀ ਕਿਤੋਂ ਵਸਤੂ ਪ੍ਰਾਪਤ ਕਰੀ ਹੋਈ ਹੁੰਦੀ ਹੈ। ਹੁਣ ਜਿਹੜੀ ਸਾਡੀ ਸੰਪਰਕ ਹੈ ਨਾ, ਉਹਨਾਂ ਨੇ ਵਸਤੂ ਕਿੱਥੋਂ ਲਈ ਦੀ ਪਾਈ ਗਿਆ ਸੀ, ਉਹਨੇ ਕਿੱਥੋਂ ਆਤਮਾ ਨੂੰ ਪ੍ਰਗਟ ਕਰਿਆ ਸੀ? ਕਨਗੀਧਰ ਮਹਾਰਾਜ ਜੀ ਨੇ ਕਰਾਇਆ ਬਣ। ਕਨਗੀਧਰ ਮਹਾਰਾਜ ਉਹ ਕੌਣ ਸਨ? ਉਹ ਸਰਵੱਗ ਗੁਰੂ ਸਨ। ਹਾਂ, ਇਸ ਤਰ੍ਹਾਂ ਦੇ ਉਹਨਾਂ ਦੇ ਚਰਨੀ ਹੋਈ ਹੈ ਵਸਤੂ ਸ਼ਕਤੀ, ਜਿਹੜੀ ਆਤਮ ਸ਼ਕਤੀ। ਸਰੀਰ ਬਦਲਦਾ ਰਹੇਗਾ, ਸਰੀਰ ਦੀ ਉਮਰ ਹੈ, ਸ਼ਕਤੀ ਨਹੀਂ ਬਦਲੇਗੀ। ਜੋ ਗਿਆਨ ਹੈ ਨਾ ਜਿਹੜਾ, ਜੋ ਆਤਮਾ ਜਿਹੜਾ, ਉਹਦੇ ਵਿੱਚ ਤਬਦੀਲੀ ਨਹੀਂ ਆ। ਗੁਰੂ ਸਾਹਿਬ ਨੇ ਲਿਖਿਆ ਨਾ, ਜੋਤ ਉਹਾ ਜੁਗਤ ਸਹਿ ਕਾਇਆ ਫੇਰ ਸਰੀਰ ਹੋਰ ਹੋਵੇਗਾ। ਜੋ ਸਰੀਰ ਦੀ ਹੈ ਉਮਰ, ਸਰੀਰ ਦੀ ਉਮਰ ਹੈ, ਆਤਮਾ ਦੀ ਉਮਰ ਨਹੀਂ ਹੈ। ਉਹ ਤਾਂ ਇੱਕ ਰਸ ਹੈ ਗੁਰੂ, ਜਿਹੜੇ ਇਹੋ ਜਿਹੇ ਤੱਤ ਦੇ ਕੇ ਮਹਾਂਪੁਰਸ਼ ਹੁੰਦੇ ਨੇ ਨਾ, ਉਹ ਫਿਰ ਘਰਾਸ ਹੀ ਰਹਿੰਦੇ ਹੁੰਦੇ। ਹੁਣ ਆਪਾਂ ਨੂੰ ਤਾਂ ਇਤਨਾ ਗਿਆਨ ਨਹੀਂ ਨਾ ਹੈ। ਹਾਂ, ਇੰਨਾ ਜ਼ਰੂਰ ਆਪਾਂ ਸੁਣਦੇ ਰਹਿੰਦੇ ਹਾਂ ਮਹਾਂਪੁਰਸ਼ਾਂ ਦੇ, ਇਹੋ ਕਰਕੇ ਆਪਾਂ ਵੀ ਗੱਲਾਂ ਕਰ ਲੈਂਦੇ। ਜਿਹੜਾ ਜਿਹਦੇ ਕੋਲ ਰਹਿੰਦਾ ਉਹ ਤਾਂ ਮਹਾਂਪੁਰਸ਼ ਬਚਨ ਬਲਾਸ ਕਰਦੇ ਨੇ, ਫਿਰ ਆਹ ਪ੍ਰੇਮੀ ਸੁਣਦੇ ਹੀ ਹੁੰਦੇ ਨੇ ਨਾ। ਕੋਈ ਨਾ ਕਲਗੀਧਰ ਮਹਾਰਾਜ ਦੇ ਕੋਲ ਸਿੱਖ ਰਹਿੰਦੇ ਸੀ, ਉਹ ਸੁਣਦੇ ਹੀ ਹੁੰਦੇ ਸੀ। ਸੁਣ ਸੁਣਦੇ ਪਾਵੇ ਰਾਹ। ਹਾਂ, ਇਸ ਤਰ੍ਹਾਂ ਦੇ ਨਾਲ ਦੱਸਿਆ ਇਹ ਸੰਪਰਕ ਹੈ ਨਾ ਜਿਹੜੀ ਗੁਰੂ, ਇਹ ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਦੀ ਹੈ। ਇਹ ਅਲਪੱਗ ਜੀਵ ਨੂੰ ਜੇ ਕੋਈ ਰੱਬ ਨਾਲ ਜੋੜ ਸਕਦਾ ਨਾ, ਤਾਂ ਫਿਰ ਆਤਮਦਾਸੀ ਜੋੜ ਸਕਦਾ, ਦੂਆ ਜੋੜ ਹੀ ਨਹੀਂ ਸਕਦਾ। ਇਹ ਵੀ ਗੱਲ ਨਾਲ, ਜਿਹੜਾ ਆਤਮਾ ਨਾਲ ਜੋੜ ਦੇਵੇਗਾ ਉਹ ਗੁਰੂ ਹੁੰਦਾ। ਦੇਖ ਲਓ, ਜਿਹੜਾ ਆਤਮਾ ਨਾਲ ਨਹੀਂ ਜੋੜ ਸਕਦਾ ਉਹ ਨਹੀਂ ਹੈ, ਉਹ ਜਿਹੜੀ ਵਸਤਾ। ਹਾਂ, ਇਸ ਤਰ੍ਹਾਂ ਦੇ ਨਾਲ ਦੱਸਿਆ ਉਹ ਸੰਪਰਦਾ ਦੇ ਮਹਾਂਪੁਰਸ਼ ਬਾਬਾ ਤਰਸਿੰਘ ਮਹਾਰਾਜ ਜੀ ਦੀ ਯਾਦ ਦੇ ਵਿੱਚ ਇਕੱਤਰ ਹੋਇਆ ਗੁਰੂ। ਹਾਂ, ਬਹੁਤ ਕੁਛ ਉਹਨੂੰ ਸੁਣਾਇਆ, ਗਿਆਨੀ ਜੀ ਨੇ, ਹੋਰ ਵੀ ਪ੍ਰੇਮੀਆਂ ਨੇ ਸੁਣਾਇਆ। ਹਾਂ, ਸਾਡਾ ਇਹ ਹੈ ਵੀ ਅਸੀਂ ਜ਼ਿਆਦਾ ਸੰਪਰਦਾ ਦੇ ਵਿੱਚ ਸੰਤ ਮਹਾਰਾਜ ਜੀ ਬਣਿਆ ਅਤੇ ਸੋਗਿਆਂ 'ਤੇ ਜਾਂ ਉਹ ਗ੍ਰੰਥਾਂ ਦੁਆਰਾ ਸੁਣਦੇ ਰਹੇ। ਹਾਂ, ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ, ਉਸ ਦੇ ਵਿੱਚ ਇੱਕ ਤਾਕਤ ਹੁੰਦੀ ਹੈ ਜਦੋਂ ਆਪਾਂ ਜਿਹੜੇ ਅਲਪੱਗ ਜੀਵ ਆ, ਆਪਣੀ ਹੌਸ ਵੀ ਹੋਰ ਹੈ, ਆਪਣੀ ਮਨੌਤ ਵੀ ਹੋਰ ਹੈ, ਆਪਣੀ ਰਹਿਤ ਵਾਹਿਤ ਵੀ ਹੋਰ, ਉਹਨਾਂ ਦੀ ਮਨੌਤ ਵੀ ਹੋਰ, ਰਹਿਤ ਵਾਹਿਤ ਉਹਨਾਂ ਦਾ ਸਭ ਕਿਰਿਆਤਕ ਉਹ ਵੀ ਹੋਰ ਹੈ। ਦੱਸਿਆ ਨਾ ਆਪਾਂ ਕਹਿੰਦੇ ਹਾਂ ਫਲਾਨਾ ਮਰ ਗਿਆ, ਫਿਰ ਆਪਾਂ ਰੋਣ ਲੱਗ ਜਾਂਦੇ। ਕਿਉਂ ਰੋਂਦੇ ਹਾਂ ਆਪਾਂ? ਆਪਾਂ ਗਿਆਨੀ ਹਾਂ, ਲਪਾਗੋ ਹਾਂ, ਆਪਾਂ ਨੂੰ ਆਤਮਾ ਦੀ ਸੋਝ ਨਹੀਂ, ਜੇ ਆਪਾਂ ਨੂੰ ਆਤਮਾ ਦੀ ਸੋਝ ਪੈ ਜਾਵੇ, ਇਹ ਗੱਲ ਹੈ ਨਹੀਂ ਉੱਥੇ ਮਰਨ, ਨਾ ਮਰਨਾ ਨਾ ਜੰਮਣਾ ਉੱਥੇ, ਇਹ ਹੀ ਸੰਪਰਦਾ ਜਰਮਾ ਹੋਇਆ। ਨਾ ਜੰਮੇ ਵੀ ਖੁਸ਼ੀ ਆ, ਨਾ ਮਰੇ ਵੀ ਗਮੀ ਹੈ। ਤੁਸੀਂ ਕਹੋਗੇ ਕਿ ਕੋਈ ਮਿਸਾਲ ਵੀ ਹੈ, ਹਾਂ ਬਹੁਤ ਮਿਸਾਲਾਂ ਨੇ ਸਾਡੀ ਸੰਪਰਦਾ ਦੇ, ਨਾਲੇ ਹੈ ਵੀ ਗੁਰਸਿੱਖਾਂ ਦੀ ਹੈ, ਕੋਈ ਆਹੂ ਪਾਹੂ ਨਹੀਂ ਹੈ। ਕਲਮੀਧਰ ਮਹਾਰਾਜ ਨੇ ਪਾਈ ਗਿਆ ਸੀਗੇ ਸਿਰ 'ਤੇ ਹੱਥ ਰੱਖਿਆ ਵੀ ਕਰੋ, ਹਾਂ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜੀ ਸੰਪਰਦਾ ਨਾ ਇਹਦੇ ਵਿੱਚ ਇਹਦੇ ਬਹੁਤ ਜੋ ਪ੍ਰਗਟੀ ਕਰੀ ਗੱਲਾਂ ਨੇ ਜੋ ਗੁਰਬਾਣੀ ਦੱਸਦੀ ਹੈ ਵੀ ਜਿਹੜੇ ਆਤਮਾ ਨੂੰ ਪ੍ਰਗਟ ਕਰ ਲਿਆ ਉਹਦੇ ਅੰਦਰ ਨਾ ਖੁਸ਼ੀ ਹੈ ਨਾ ਗਮੀ ਹੈ, ਨਾ ਮਰਨਾ ਨਾ ਜੰਮਣਾ, ਕੋਈ ਚੀਜ਼ ਨਹੀਂ ਮਰਨਾ। ਤਾਂ ਹੀ ਤਾਂ ਦੱਸਦੇ ਨੇ ਕਹਿੰਦੇ ਸਦਾ ਦਿਵਾਲੀ ਸਾਹਿਬ ਸੀ ਅੱਠੇ ਪੈਰ ਸੰਤ, ਆਪਣਾ ਤਾਂ ਨਹੀਂ ਹੈ, ਆਪਣਾ ਤਾਂ ਮਰੇ ਦਾ ਸੰਬੰਧੀ ਬਿਮਾਰ ਹੋ ਜਾਏ ਜਦੋਂ ਹੀ ਇੱਧਰ ਵੀ ਨਿਕਲ ਜਾਵਾਂਗੇ ਚੋਰੀ ਪਿੱਛੇ ਨੂੰ ਵੀ ਸੰਤ ਨਾ ਦੇਖ ਲੈਣਗੇ ਤਾਂ ਮਿਲ ਕੇ ਆਵਾਂਗੇ ਰਾਤ, ਜੇ ਮਰ ਗਿਆ ਫਿਰ ਆਵਾਂਗੇ ਕੀ ਕਿੱਥੇ ਆਪਣੇ ਜਵਾਸਾ ਉਹ ਤਾਂ ਨਾ ਕਲਮੀਧਰ ਮਹਾਰਾਜ ਨੇ ਰੋ ਕੇ ਦੇਖਿਆ ਨਾ ਸਾਹਿਬਜ਼ਾਦੇ ਨੇ, ਇੰਨਾ ਪਰਿਵਾਰ ਸੀ ਉਹ ਕੌਣ ਸਨ, ਉਹ ਨਿਰਗੁਣ ਤੋਂ ਸਰਗੁਣ ਹੋਏ ਸਨ ਗੁਰੂ। ਹਾਂ ਇਸ ਤਰ੍ਹਾਂ ਦੇ ਨਾਲ ਦੱਸਿਆ ਬਾਬਾ ਸੁੱਚਾ ਕਿਉਂ ਹੋਇਆ, ਇੱਕ ਸ਼ਬਦ ਵੀ ਪੜ੍ਹ ਲਈਏ ਤਾਂ ਗੱਲ ਮੁੱਕਣ ਵਾਲੀ ਨਹੀਂ ਹੈ। ਹਾਂ ਉਹ ਦੱਸਿਆ ਵੀ ਜਿਹੜਾ ਬ੍ਰਹਮ ਗਿਆਨੀਆਂ ਨੇ ਉਹ ਟੁੱਟੀਆਂ ਹੋਈਆਂ ਰੂਹਾਂ ਨੂੰ ਰੱਬ ਨਾਲ ਜੋੜਦਾ, ਇੱਕ ਨਾ ਉਹ ਜੰਮਦਾ ਨਾ ਮਰਦਾ, ਔਰ ਉਹ ਪ੍ਰੇਮ ਨਾਲ ਜੰਮਦੇ ਮਰਦੇ ਤਾਂ ਤਿੰਨ ਗੁਣ ਨੇ ਜਾਂ ਤਿੰਨਾਂ ਗੁਣਾਂ ਦੇ ਜਿਹੜੇ ਆਪਾਂ ਜੀਵ ਆ ਉਹ ਜੰਮਦੇ ਮਰਦੇ ਹਾਂ, ਜਿਹਨਾਂ ਦੀ ਵਰਸੀ ਦੇ ਅੰਦਰ ਇਕੱਤਰ ਹੋਏ ਹਾਂ ਉਹਨਾਂ 'ਤੇ ਗੱਲ ਇਹ ਅੱਖਰ ਲਾਗੂ ਹੀ ਨਹੀਂ ਹਨ, ਬੜੋ ਪ੍ਰੇਮ ਨਾਲ ਕੋਈ ਲੋੜ ਨਹੀਂ ਗੁਰਮੁਖ, ਉਹ ਜਗਿਆਸੂਆਂ ਦੇ ਮਨ 'ਤੇ ਜਿਹੜੀ ਮੈਲ ਪਈ ਹੋਈ ਹੈ ਨਾ ਉਹ ਲਾਉਂਦੇ ਨੇ ਸੇਵਾ ਕਰਾ ਕੇ, ਵੀ ਮੈੜੇ ਲੀੜੇ ਨੂੰ ਰੰਗ ਨਹੀਂ ਚੜ੍ਹਨਾ, ਜਿੰਨਾ 'ਚ ਲੀੜੇ ਵਿੱਚ ਮੈਲ ਹੈ ਨਾ तो फिर रंग कैसे चले। फिर वो सेवा चलाते ने विद्यासुओं बहुत कैड़ी सेवा। फिर सेवा के नाल फिर नाम का अभ्यास कराते ने गुरु, थोड़ा नहीं कराते, बहुत कराते ने दिन रात। क्यों कराते ने? हूँ वो तो इस गल तो बरी ने, तो फिर उन्हों का परोपकार किमें जाने जाए महापुरशों का? यही उन्हों का परोपकार है ना, जोड़े अपने पर आके अपने मन की मैल में लाते, कई तरीकों लाते, कईयों की कुटके भी ला देंगे। और इस तरह भी होंगे, और किसी कोई सेवा से लाते हैं, किसी कोई सेवा से, कई सेवा लाने नहीं भजन रखते हैं, क्यों होंगे ने तरकारी। उन्होंने पता होंगे भी ये जगासु का पिछे भी कुछ कराया हो। गुरु साहब ने भी इस गल की यानी मतदानी दसिया भी इहां नाम सो जपे जो जप आया हो। सारे नहीं जपते होंगे होंगे नहीं, उन्होंने फिर सेवा द्वारा उन्होंने मन साफ करके वो फिर नाम पढ़ता जोड़ा मन। जिमें मैला लीड़ा रंग नहीं फट सकता है ना, साथी की गल ही तो फिर मैला मन आत्मा किमें फड़ लेगा? परमात्मा का दूर है, नाम न किमें फड़ेगा? तुम्हें देख लो बड़े बड़े जोड़े भजन करने वाले अजिता महाराजा मुठ्ठी चापी कर देंगे, फिर जब फिर वो सानू दस देंगे भी फलाना प्रेमी आया थी साढ़े को, फलाना प्रेमी भी वो कहना महाराज जी मेरा मन नाम नहीं फड़ता है। फड़े कितों मैला? जब साफ हो जाएगा आपको ही फड़ लेना है, जब लीड़ा साफ हो जाएगा ना साफ आपे होना नहीं, कभी आप भी लीड़े चो मैल निकली है नहीं, कोई युवती नाल निकलेगी, किसी तरीके नाल निकलेगी, किसी उपाय नाल निकलेगी। इस तरह जो महापुरुष होंगे ने ब्रह्म ज्ञानी जिज्ञासुओं नूं फिर गुरु नानक देव महाराज जी तो लैके गुरसिखा सेवा दे सेवा जी गुरु करती। यह जरा मन दोष है ना, मन दोष की है जोड़ा अपना मन है ना, ये मैले फुरने करू समझो दोष है, ये फिर दूर किमें होगा? ये श्रद्धा के नाल फिर सेवा करे, जो भी जिथे ड्यूटी लाती उ सेवा होंगी है जिते महात्मा ला देगा, चाहे कह दिन भाई तू इतें बैठा रहा उत्थे ही बैठा रहो, बस हुक्म मनना। जे कहे तू गुहा तो आ कर फिर उसे किंतू ना करे, मैं क्यों लवेड़ा गोहे नाल लीड़े, फिर नहीं कुछ मिलना। और इस तरह के ना जा रहे फिर सेवा करता गुरु कर रहे। बहुत सिखा ने जितने गुरु नानक देव महाराज से लैके अपने गुरु होए ने सेवा चो ही वस्तु प्राप्त करी है ना। ये गुरु घर के सिमरन और सेवा कट्ठी होंगी है, ध्यान भी है। और इस तरह के नाले सेवा करी जाते ने, नाले अपना जवान के नाल भजन करी जाते, दो बिंड चल के ना, किथे एक बिंड का पानी, किथे दो बिंडा का पानी, जब बिंडा तो छड़ के अगे फिर जो टूबैल चल पाया टूबैल भी चलता अगर, तो जोड़ा जाप है ना ये तो हैगा खूह का पानी, जब जपा आ गया ना जपा फिर टूबैल आ जाएगा टूबैल, मैं बटन दब दो फिर उन्हें घरा खड़ना है या बिजली खड़ू तो आख लूगी। और इस तरह के नाल दसिया ये इवें नहीं वस्तु प्राप्त होंगी, पहला सेवा करनी पड़ेगी बहुत। सेवा करने के भी दो भाव ने, एक तो कहते सेवा करनी है फुरना रख के, वो फुरना जिहड़ा है वो वस्तु मिल जाएगी, मन की मैल नहीं दूर होगी। एक बार मेरे छिप कोई इच्छा ना हो सेवा करे, करे भी ऐन शरीर तोड़ के लहू पसीना एक कर दे, फिर कहने मन साफ होना शुरू होगा। और इस तरह फिर साफ होंदा होंदा फिर अगलिया अवस्था का अधिकारी बन, ये कराऊंगा कौन है इस गल का अनुभव की नू है। अजीरा बाग ने दसिया जन्म मरण दो हूँ मैं नाही, उन्होंने ये गल कर दी है साढ़े बच्च नहीं है गल, असी तो अपने आप को शरीर मानते हैं, शरीर मानते फिर पदार्थों पिछे भजे फिरते हैं, वड्याई पिछे भजे फिरते हैं, ਨਹੀਂ ਉੱਥੇ ਗੱਲ ਨਹੀਂ ਹੈ ਅਗਲੋਂ, ਇਹ ਤਾਂ ਥੱਲੇ ਥੱਲੇ ਰਹਿ ਜਾਂਦੀਆਂ ਨੇ ਸਾਰੀਆਂ ਗੱਲਾਂ। ਹਾਂ ਇਸ ਤਰ੍ਹਾਂ ਦੇ ਨਾਲ ਫਿਰ ਮਹਾਂਪੁਰਸ਼ ਸੇਵਾ ਕਰਦੇ ਕਰਾਉਂਦੇ, ਫਿਰ ਹੌਲੀ ਹੌਲੀ ਜਗਿਆਸੂਆਂ ਦਾ ਜਾਂ ਸਿੱਖਾਂ ਜਾਂ ਆਣ ਮੱਤਾਂ ਦੇ ਵਿੱਚ ਇਹ ਫਿਰ ਇਸਦਾ ਮਨ ਹੈ ਜਿਹੜਾ ਸਾਫ਼ ਜਿਵੇਂ ਜੀਰੇ ਨੂੰ ਸੱਜੀ ਸੋਡਾ ਸਾਬਣ ਤੱਤਾ ਪਾਣੀ ਫਿਰ ਮੋਗਰੀ ਖੁੱਲ੍ਹਾ ਪਾਣੀ ਹੋਵੇ ਤਦ ਜਾ ਕੇ ਉਹ ਅਧਿਕਾਰੀ ਬਣੇਗਾ ਉਸ ਗੱਲ ਦਾ। ਇਸੇ ਤਰ੍ਹਾਂ ਹੀ ਜਗਿਆਸੂਆਂ ਦੀ ਸੇਵਾ ਦੁਆਰਾ ਫਿਰ ਜਿਹੜੇ ਮਹਾਤਮਾ ਨੇ ਪਰਉਪਕਾਰੀ, ਕਈ ਮਹਾਤਮਾ ਖੁਦ ਕਰਦੇ ਹੁੰਦੇ ਨੇ ਕਹਿੰਦੇ ਆਪਣਾ ਕਰ ਲਓ ਇਹ ਚਾਹੇ ਕਿਧਰੇ ਜਾਣ ਨਾ ਜਾਣ, ਉਹ ਪਰਉਪਕਾਰੀ ਨਹੀਂ ਉਹ ਆਤਮਦਰਸ਼ੀ ਨੇ ਹੈ ਮਹਾਤਮਾ, ਉਹ ਖੁਦ ਕਰਜ ਵਾਲਾ ਖੁਦ ਕਰਜ ਜਿਹਦੇ ਸੱਪ ਪਿਆ ਸੀ ਨਾ ਸੱਪ ਸੀਤਾ ਉਹ ਵੀ ਸਾਧੂ ਹੋਈ ਅਤੇ ਉਹ ਜਿਹੜੇ ਕੇਲੇ ਸੀ ਉਹਨਾਂ ਤੋਂ ਲੈ ਲੈ ਕੇ ਖਾਈ ਜਾਂਦਾ ਸੀਗਾ। ਮੈਂ ਜੀ ਤਿੰਨ ਲੋਕ ਦਾ ਫਰੋਰ ਦੱਸ ਦਿੰਦਾ, ਮੈਂ ਅੰਤਰ ਜਾਮੀ ਹਾਂ, ਮੈਂ ਆਹ ਕਰ ਦਿੰਦਾ, ਮੈਂ ਵਾਹ ਕਰ ਦਿੰਦਾ, ਇਹ ਜੇ ਨਿੰਦੇ ਗੁਰੂ ਸਾਹਿਬ ਜੀ ਇਹਨਾਂ ਨੂੰ ਨਿੰਦੇ ਹੈ। ਆ ਜਿਹੜੀ ਹਕੀਕਤ ਆ ਉਸ ਨੂੰ ਵਡਿਆਇਆ ਕਰੋ, ਜਿਹੜੀ ਸਾਡੀ ਸੰਪਰਦਾ ਇਹਦੇ ਵਿੱਚ ਕੋਈ ਰਲਾ ਖੜਾ ਨਹੀਂ ਹੈ, ਇਹਦੇ ਵਿੱਚ ਕੋਈ ਧੋਖਾ ਨਹੀਂ ਆ ਕਰੋ ਕੋ ਨਹੀਂ, ਨਾ ਵਸਤੂ ਪ੍ਰਾਪਤ ਕਰਨੀ ਉਹ ਆਪਣਾ ਆਪਣਾ ਘੱਟ ਹੈ, ਪਰ ਇੱਥੇ ਤਾਂ ਚਾਰੇ ਵਸਤੂਆਂ ਚਾਰਿਆਂ ਵਸਤੂਆਂ ਦਾ ਹੀ ਕੇਂਦਰ ਨੇ ਤਾਂ ਕਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਨੇ ਦੁਨੀਆਂ ਨੂੰ, ਚਾਰੇ ਪਦਾਰਥ ਲੈ ਸਕਦੇ ਹਾਂ ਜੇ ਲੈਣੇ ਚਾਹੀਦੇ, ਜੇ ਨਹੀਂ ਲੈਣੇ ਚਾਹੁੰਦੇ ਫਿਰ ਅਗਲਾ ਮਲੰਬਲੀ ਤਾਂ ਦਿੱਤਾ ਹੀ ਨਹੀਂ ਹੈ, ਨਾ ਉਹ ਮਲੰਬਲੀ ਆਉਂਦੇ ਹੀ ਨੇ ਕੋਲ ਨਹੀਂ ਆਉਣੀ, ਉਹਦਾ ਜਦ ਅੰਤਰ ਇਸਦਾ ਆਤਮਾ ਸਾਫ਼ ਹੋਵੇਗਾ ਤਦ ਉਹ ਪਦਾਰਥਾਂ ਨੂੰ ਫੜੇਗਾ, ਵਰਨਾ ਫੜਦਾ ਹੀ ਨਹੀਂ ਉਰਲੇ ਫੜੂ। ਆਓ ਦੱਸਿਆ ਫੜੋ ਪ੍ਰੇਮ ਦੇ ਨਾਲ ਨਿਆਨ ਸਾਨ ਜੇ ਤੈਨੂੰ ਚਾਰੇ ਪਦਾਰਥਾਂ ਦੀ ਇੱਛਾ ਨਾ ਤਾਂ ਫਿਰ ਤੂੰ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇ ਜਾਂ ਤੂੰ ਉਹਨਾਂ ਨੂੰ ਖੁਸ਼ ਕਰ ਲਵੇਂਗਾ ਮੈਂ ਖੁਸ਼ ਚਾਰੇ ਪਦਾਰਥ ਤੇਰੇ ਅੱਗੇ ਰੱਖ ਦੇਣਗੇ ਉਹ ਇਸ ਤਰ੍ਹਾਂ ਦੇ ਨਾਲ ਬਾਬਾ ਸੁੱਚਾ ਸਿੰਘ ਬਾਬਾ ਕਰਮ ਸਿੰਘ ਮਹਾਰਾਜ ਜੀ ਤੋਂ ਭਰੋਸਾ ਹੈ ਸਾਨੂੰ ਸੀ ਉਹ ਵੀ ਫੌਜੀ ਪੈਨਸ਼ਨ ਵੀ ਸੀ ਉਹਨਾਂ ਦੀ ਦੋ ਹੀ ਗੱਲਾਂ ਨੇ ਗੁਰੂ ਜੈਸੇ ਇੱਕ ਬਾਬਾ ਕਰਮ ਸਿੰਘ ਮਹਾਰਾਜ ਦਾ ਫੌਜੀ ਸੇਵਕ ਸੀਗਾ ਉਹ ਕਹਿੰਦਾ ਮਹਾਰਾਜ ਜੀ ਮੈਨੂੰ ਰੱਬ ਦਿਖਾਲ ਦਿਓ ਕਿਹਾ ਜਿਹਾ ਹੁੰਦਾ ਰੱਬ ਉਹ ਕਹਿੰਦੇ ਵੀ ਦਿਖ ਜਾਏਗਾ ਨਾਮ ਦਾ ਅਭਿਆਸ ਕਰੀਗਾ ਅਜੇ ਤੇਰੀ ਉਹ ਬਿਰਤੀ ਦੇਖਣ ਵਾਲੀ ਹੋਈ ਨਹੀਂ ਹੈ ਤੇਰੀ ਬਿਰਤੀ ਅਜੇ ਸਰੀਰ ਮੰਨਦੀ ਆ ਆਪਣੇ ਆਪ ਨੂੰ ਉਹ ਕਹਿੰਦਾ ਜੀ ਮੈਨੂੰ ਤਾਂ ਜ਼ਰੂਰ ਦਿਖਾ ਲਓ ਕਈ ਹੁੰਦੇ ਹਨ ਇਹੋ ਜਿਹੇ ਵੀ ਪ੍ਰੇਮੀ ਹੱਥ ਕਰਦੇ ਨੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ ਚੰਗਾ ਫਿਰ ਤੂੰ ਹੁਣ ਛੁੱਟੀ ਜਾਵੇਂਗਾ ਨਾ ਅਤੇ 2 ਵਜੇ ਇਸ਼ਨਾਨ ਕਰਕੇ ਉਹ ਸੂਏ ਦੇ ਕਿਨਾਰੇ ਬੈਠਿਆ ਕਰੇਗਾ ਅਤੇ ਫਿਰ ਪਰਮੇਸ਼ੁਰ ਆਊਗਾ ਤੂੰ ਦਰਸ਼ਨ ਕਰ ਲਈ ਅਵਸਥਾ ਕੱਚੀ ਸੀ ਅਜੇ ਗੁਰਮੁਖ ਜਿਹੜੀ ਅਵਸਥਾ ਪੱਕ ਗਈ ਨਾ ਉਹਦੇ ਅੰਦਰ ਡਰ ਨਹੀਂ ਹੁੰਦਾ ਹੈ ਡਰ ਕੀ ਤਾਂ ਆਉਂਦਾ ਦੂਏ ਤੋਂ ਜਦ ਦੂਆ ਹੈ ਨਹੀਂ ਫਿਰ ਡਰ ਕਿੱਥੇ ਹੈ ਦੂਏ ਤੋਂ ਹੀ ਡਰਦੇ ਹਾਂ ਨਾ ਆਪਾਂ ਜਦ ਦੂਆ ਹੈ ਹੀ ਨਹੀਂ ਕੋਈ ਇਹ ਡਰ ਕਿੱਥੇ ਹੈ ਔਰ ਉਹ ਬੜਾ ਚਾਅ ਚੜਾ ਰੋ ਹੁਣ ਮਹਾਰਾਜ ਦੇ ਦਰਸ਼ਨ ਕਰਾਂਗੇ ਆ ਗਿਆ ਬਹਿੰਦਾ ਰਿਹਾ ਬਹਿੰਦਾ ਰਿਹਾ ਬੈਠਾ ਅੱਜ ਸੁਰਤ ਰੋਕੀ ਉਸਨੇ ਸੁਰਤ ਰੋਕ ਕੇ ਆਗਿਆ ਚੱਕਰ ਤੋਂ ਅੱਗੇ ਲੈ ਗਿਆ ਸਰੀਰ ਭੁੱਲ ਗਿਆ ਇੱਕ ਹੁੰਦੇ ਨੇ ਪੁਰਾਣਾ ਜਾਮੀ ਇੱਕ ਹੁੰਦੇ ਨੇ ਸੁਰਤ ਸ਼ਬਦ ਜੋਗੀ ਕਹਿੰਦੇ ਜਿਹੜੇ ਪੁਰਾਣਾ ਜਾਮੀ ਨੇ ਨਾ ਪਿੱਛੇ ਜੋਗੀ ਹੁੰਦੇ ਸਨ ਉਹ ਪ੍ਰਾਣ ਚੜਾਉਂਦੇ ਨੇ 10ਵੇਂ ਦਵਾਰ ਦੇ ਜਿਹੜੇ ਸੁਰਤ ਸ਼ਬਦ ਜੋਗੀ ਨੇ ਨਾ ਇਹ ਗੁਰੂ ਨਾਨਕ ਦੇਵ ਮਹਾਰਾਜ ਕਰਦਾ ਮਾਰਗ ਆ ਤਾਂ ਫਿਰ ਉਹ ਸੁਰਤ ਨੂੰ ਸ਼ਬਦ ਨਾਲ ਜੋੜਦੇ ਨੇ ਫਿਰ ਅਭਿਆਸ ਕਰਦਿਆਂ ਕਰਦਿਆਂ ਸ਼ਬਦ ਆ ਨਾ ਜਿਹੜਾ ਉਹ ਫਿਰ ਉਤਰਿਆ ਮੰਡਲਾਂ ਦੇ ਵਿੱਚ ਨੂੰ ਲਿਜਾਂਦਾ ਇਹਦੀ ਸੁਰਤ ਨੂੰ ਤਾਂ ਸਰੀਰ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਜਦ ਸਰੀਰ ਤੋਂ ਸੁਰਤ ਦੋਹਾਂ ਅੱਖਾਂ ਅਤੇ ਨੱਕ ਦੇ ਜੜ ਤੋਂ ਪਿਛਲੇ ਪਾਸੇ ਚਲੀ ਜਾਊਗੀ ਸਰੀਰ ਪਾਸੋਂ ਹਟ ਜੂਗਾ ਬਸ ਨਾਮ ਰਹੂਗਾ ਨਾਮ ਇਹ ਸੁਰਤ ਹੋ ਗਈ ਤਾਂ ਉਹ ਬੈਠ ਗਿਆ ਰੋਜ਼ ਦਾ ਅਭਿਆਸ ਕਰਦਾ ਸੀ ਅਭਿਆਸ ਕਰਕੇ ਹੀ ਪਦਾਰਥ ਪੈਦਾ ਕਰੇ ਨੇ ਲੋਕਾਂ ਨੇ ਇਹ ਤਾਂ ਜਿਹੜਾ ਆਤਮਾ ਰੂਪੀ ਪਦਾਰਥ ਹੈ ਉਹ ਵੀ ਨਾਮ ਦੇ ਅਭਿਆਸ ਦੁਆਰਾ ਹੀ ਪ੍ਰਗਟ ਹੋਵੇਗਾ ਵਰਨਾ ਹੋਣਾ ਕੋਈ ਨਹੀਂ ਹੈ ਤਾਂ ਮਨ ਦੇ ਵਿੱਚ ਹੀ ਆ ਉਹ ਮਨ ਦੇ ਵਿੱਚ ਹੀ ਹੈ ਉਹ ਜਿਹੜਾ ਫੁਰਨਾ ਨਾ ਉਹ ਨਹੀਂ ਦਿਖਣ ਦਿੰਦਾ ਬਸ ਉਹ ਫੁਰਨੇ ਨੂੰ ਮਿਟਾਉਣ ਵਾਸਤੇ ਅਭਿਆਸ ਕਰੀਦਾ ਹੁੰਦਾ ਇਹਨੇ ਸਰੀਰ ਦਾ ਜਿੰਨਾ ਚਿਰ ਸੰਬੰਧ ਹੈ ਇਹਨੇ ਫੁਰਨਾ ਛੱਡਣਾ ਹੀ ਨਹੀਂ ਹੈ ਨਹੀਂ ਛੱਡ ਛੱਡੂ ਕਦ ਜਾਂ ਸਰੀਰ ਤੋਂ ਪਰੇ ਜਾਵੇਗਾ ਮੈਂ ਤੁਹਾਨੂੰ ਬੁੱਢੀ ਦੀ ਗੱਲ ਦੇਣਾ ਆਪਣੇ ਨਾਲ ਰੋਲਦੀ ਜਿੱਦੀਆਂ ਨੇ ਆਪਣਾ ਹੀ ਮਨ ਹੈ ਨਾ ਜਿਹੜਾ ਮਨ ਫੁਰਨਾ ਜਿਹਨੂੰ ਕਹਿੰਦੇ ਹਾਂ ਜਾਂ ਆਪਾਂ ਭੂਗਰੀਨ ਸੌਂ ਜਾਂਦੇ ਹਾਂ ਕਿੱਥੇ ਹੁੰਦਾ ਇਹ ਇਹਨੂੰ ਸੌਣ ਸਰੀਰ ਵੀ ਕਹਿੰਦੇ ਨੇ ਦੱਸੋ ਮਨ ਕਿੱਥੇ ਹੁੰਦਾ ਉਸ ਟਾਈਮ ਪਰ ਉਹ ਜੜ ਵਸਤਾ ਚੇਤਨ ਨਹੀਂ ਹੈ ਉਹਦਾ ਚੇਤਨ ਵਸਤਾ ਹੁੰਦੀ ਹੈ ਹੁੰਦਾ ਨਹੀਂ ਮਨ ਇਸੇ ਤਰ੍ਹਾਂ ਹੀ ਜਦ ਮਨ ਉੱਥੇ ਚਲਿਆ ਜਾਊਗਾ ਫਿਰ ਇਹਨੂੰ ਸਰੀਰ ਭੁੱਲੂਗਾ ਵਰਨਾ ਕਦੇ ਨਹੀਂ ਭੁੱਲਣਾ ਜ਼ੋਰ ਲਾ ਦਿੱਤਾ ਉਹ ਅਭਿਆਸ ਕਰਦਾ ਅਤੇ ਰੋਜ਼ ਦਾ ਦਾਦੇ ਨੇ ਬਾਬਾ ਕਰਮ ਸਿੰਘ ਮਹਾਰਾਜ ਦੇ ਟਾਈਮ ਦੇ ਵਿੱਚ 100 ਬ੍ਰਹਮ ਗਿਆਨੀ ਸੀ ਬ੍ਰਹਮ ਗਿਆਨੀ ਦੇ ਕੋਈ 4 ਮਹਾਂ ਨਹੀਂ ਆਉਂਦੀਆਂ ਹੁੰਦੀਆਂ ਬ੍ਰਹਮ ਗਿਆਨੀ ਦੇ ਕੋਈ ਸਿੰਘ ਨਹੀਂ ਨਿਕਲਦੇ ਹੁੰਦੇ ਨਹੀਂ ਇਹ ਕਰੀਬ ਵਸਤਾ ਜਦ ਇਹਦੇ ਮਨ ਨੇ ਆਤਮਾ ਨੂੰ ਸਾਖਿਆਤ ਕਰ ਲਿਆ ਬ੍ਰਹਮ ਗਿਆਨੀ ਹੋ ਗਿਆ ਚਾਹੇ ਰੋਟੀ ਨਹੀਂ ਮਿਲਦੀ ਉਹਨੂੰ ਅਤੇ ਹੋਰ ਜ਼ਿਆਦਾ ਰੋਟੀ ਨਾ ਮਿਲਦੀ ਪਿਤਾ ਫਿਰ ਬੈਠਾ ਸੁਰਤ ਸਿੱਧੀ ਹੋਈ ਆ ਉਹਦੀ ਤਾਂ ਸੂਏ ਦੇ ਵਿੱਚ ਖੜਕਾ ਹੋਣ ਲੱਗਿਆ ਜਿਹੜੇ ਪੁਰਾਣਾ ਜਾਮੀ ਨੇ ਨਾ ਉਹਨਾਂ ਦੇ ਕੋਲ ਦੀ ਚਾਹੇ ਕਹਿੰਦੇ ਖਹਿ ਕੇ ਮਿਰਗ ਲੱਗੀ ਜਾਣ ਉਹਨਾਂ ਨੂੰ ਕੋਈ ਪਤਾ ਨਹੀਂ ਗੜ ਵਸਤਾ ਇਹ ਜਿਹੜੇ ਸੁਰ ਤੋਂ ਸ਼ਬਦ ਚੜ੍ਹਦਾ ਹੈ ਇਹ ਹੈ ਸੂਖਮ ਅਵਸਥਾ। ਕਹਿੰਦੇ ਕਿਸੇ ਦੇ ਸਰੀਰ ਤੋਂ ਸੁਰ ਸੁੱਕੀ ਚਲੀ ਗਈ, ਉਹ ਬੈਠਾ, ਉਹ ਕਿਸੇ ਆਦਮੀ ਨੂੰ ਜਾਣਦਾ ਤਾਂ ਉਹ ਉਹਦੀ ਬੋਲਦਾ ਲੱਗਦਾ, ਉਸ ਨੂੰ ਉਸਦਾ ਬੋਲਦਾ ਸੁਣ ਗਿਆ ਪਰ ਆਪਣੇ ਸਰੀਰ ਦਾ ਉਹਨੂੰ ਪਤਾ ਨਹੀਂ। ਐਸਾ ਹੈ ਸਰ, ਇਸ ਤਰ੍ਹਾਂ ਦੇ ਨਾਲ ਜਦੋਂ ਖਾੜ ਖਾੜ ਹੋਣ ਲੱਗੀ ਉਹਦੇ ਸੂਏ ਦੇ ਵਿੱਚ ਪਾਣੀ ਹਿੱਲਿਆ, ਉਸਨੇ ਕਿਹਾ ਸ਼ਾਇਦ ਝੋਟਾ ਵੜਿਆ, ਰਾਤ ਨੂੰ ਝੋਟੇ ਵੜ ਜਾਂਦੇ ਨੇ ਸੂਇਆਂ ਦੇ ਵਿੱਚ। ਜਦ ਉਹਨੇ ਨੇਤਰ ਖੋਲ੍ਹੇ ਕੀ ਦੇਖਿਆ, ਲਟਾਇਣ ਜਿੱਡਾ ਸੱਪ ਖੜਾ ਪਾਣੀ ਦੇ ਵਿੱਚ, ਟੋਕ ਦੇ ਜਿੱਡਾ ਖਾਣਾ ਪਰਾਤੇ ਮਾਰਦਾ। ਜਦ ਉਹਨੇ ਦੇਖਿਆ ਗੜਬਾ ਰਾਸ਼ਨ ਉੱਥੇ ਹੀ ਛੱਡ ਕੇ ਭੱਜ ਗਿਆ, ਸਾਹਮਣੇ ਤਾਂ ਰੱਬ ਖੜਾ ਦਰਸ਼ਨ ਦੇਣ ਨੂੰ, ਉਹ ਜਿੱਥੇ ਰੱਬ ਦਿਖਦਾ ਉੱਥੇ ਦੀ ਸੁਰਤ ਨਹੀਂ ਸੀ ਗਈ ਗੁਰੂ ਹੈ ਨਾ। ਐਸਾ ਹੁੰਦਾ ਹੈ ਤਾਂ ਰੱਬੀ ਆਪਣੇ ਅੰਦਰ ਦਵਾਇਤ ਆ, ਰੱਬ ਨਹੀਂ ਹੁੰਦਾ। ਜਾਂ ਦਵਾਇਤ ਨਿਕਲ ਜੂ ਆਪਾਂ ਡਰਨਾ ਹੀ ਨਹੀਂ ਕਿਸੇ ਕੋਲੋਂ, ਫਿਰ ਕਿਵੇਂ ਦੀ ਹੈ ਕੋਈ ਮਿਸਾਲ। ਹਾਂ ਮਾਸੂ ਆ ਗਏ ਸੰਤ ਮਹਾਰਾਜ ਜੀ ਬਾਬਾ ਅਤਰ ਸਿੰਘ ਜੀ ਹਜ਼ੂਰ ਸਾਹਿਬ ਨੂੰ ਚਲੇ ਗਏ ਨਾਲ ਅਰਜਣੀ ਹੈ। ਦਾਦੇ ਨੇ ਵੀ ਜਦ ਇੱਧਰੋਂ ਪੈਦਲ ਜਾਂਦੇ ਹੁੰਦੇ ਸੀ ਲੋਕ, ਜਦ ਅੱਜ ਕੱਲ੍ਹ ਤਾਂ ਸਾਧਨ ਬਹੁਤ ਹੋ ਗਏ ਨੇ, ਉਹ ਵੀ ਸ਼ਰਧਾ ਨਾਲ ਜਾਂਦੇ ਹੁੰਦੇ ਸੀ ਵੀ ਸੱਚਖੰਡ ਦੇ ਦਰਸ਼ਨ ਕਰਨ ਜਾਣਾ ਪੈਰੀ ਜਾਣਾ, ਇਹੋ ਜਿਹੇ ਨਿਗਰ ਹਿਰਦਿਆ ਵਾਲੇ ਹੁੰਦੇ ਸਨ ਲੋਕ ਸ਼ਰਧਾ। ਹੁਣ ਤੁਰੇ ਆਉਂਦੇ ਨੇ, ਜੰਗਲ ਬਹੁਤ ਪੈਂਦੇ ਸੀ ਉੱਧਰ, ਤਾਂ ਫਿਰ ਕਿਹੜੀ ਸ਼ੇਰ ਆਉਂਦਾ ਤੁਰਿਆ, ਕਿਹੜੀ ਟਿਕਟਾਂ ਹੁੰਦੇ ਨਾ ਉਹੀ ਰੂਬੜ ਛਾਂਬੜ ਜੇ ਜਾਂ ਲਕੀਰਾਂ ਜਿਹਾ ਸ਼ੇਰ ਹੁੰਦੇ ਨੇ, ਉਹਦੇ ਗਲ ਦੇ ਉੱਤੇ ਜੱਤ ਹੁੰਦੀ ਹੈ, ਤਾਂ ਫਿਰ ਅੜਗੜੀ ਕਹਿੰਦਾ ਮਹਾਰਾਜ ਜੀ ਬਸ ਹੁਣ ਤਾਂ ਜੋ ਕੋਈ ਖਾਣਾ ਪੀਣਾ ਦਿਖਾ ਲਿਆ, ਚੰਗਾ ਤੁਹਾਡੇ ਅਰਦਨ ਬਣਾ ਕਰਿਆ, ਹੁਣ ਆ ਸ਼ੇਰ ਨੇ ਨਹੀਂ ਛੱਡਣਾ ਆਪਾਂ ਨੂੰ। ਹੁਣ ਉਹਨਾਂ ਦੀ ਜਿਹੜੀ ਸੁਰਤੀ ਆਤਮਾ ਦੇ ਵਿੱਚ ਜੁੜੀ ਹੋਈ ਸੀ, ਕਹਿੰਦੇ ਭਾਈ ਤੂੰ ਡਰਨਾ, ਇਹ ਤਾਂ ਪਰਮੇਸ਼ਰ ਹੀ ਹੈ ਸਾਰਿਆਂ ਦੇ ਵਿੱਚ, ਪਰਮੇਸ਼ਰ ਹੀ ਹੈ ਕਹਿੰਦੇ ਗੁਰੂ ਪ੍ਰੇਮ ਦੇ ਨਾਲ। ਦੇਖ ਲਓ ਜੀ ਸ਼ਹਿਰ ਇੱਥੇ ਆ ਜਾਵੇ ਨਾ ਸ਼ੇਰ, ਤਾਂ ਇੱਥੇ ਤਾਂ ਆਪਾਂ ਰਹਿੰਦੇ ਨਹੀਂ ਹਾਰ ਚੁੱਕੇ। ਸਦਾ ਦੀ ਜਾਗਰ ਪੈ ਜਾਂਦੀ ਹੈ ਅੱਗੇ ਖੜੋ ਕਰੇ ਸਿੱਖ ਗਿਆਨ ਮਤਾਂ ਦੇ ਵਿੱਚ ਵੀ ਮਹਾਂਪੁਰਸ਼ ਹੁੰਦੇ ਨੇ। ਆਪਾਂ ਤਾਂ ਕਮਾਈ ਕਰਦੇ ਹਾਂ ਨਾ ਸੂਰਜ ਦੀ ਰੋਸ਼ਨੀ 'ਚ, ਉਹ ਕਮਾਈ ਕਰਦੇ ਨੇ ਤਾਰਿਆਂ ਦੀ ਛਾਂ ਦੇ ਵਿੱਚ। ਆਪਾਂ ਤਾਂ ਦਿਨੇ ਕਰਦੇ ਹਾਂ, ਉਹ ਅੰਮ੍ਰਿਤ ਵੇਲੇ ਸਾਰੀ ਰਾਤ ਬੈਠੇ ਰਹਿੰਦੇ ਨੇ, ਇਸ਼ਨਾਨ ਕਰਕੇ ਫਿਰ ਬੈਠ ਜਾਂਦੇ ਨੇ। ਤਾਂ ਹੀ ਦੱਸਿਆ ਨਾ ਅੰਮ੍ਰਿਤ ਵੇਲੇ ਬੱਤੇ ਦਾ ਬੀਜਿਆ, ਆਏ ਭਗਤ ਖਾਏ ਖਰਚ ਰਹੇ ਨਖੁੱਟਿਆ ਨਾਹੀਂ। ਹੁਣ ਇਹ ਪ੍ਰਤੱਖ ਨੂੰ ਪ੍ਰਵਾਨ ਦੇਣ ਦੀ ਕੋਈ ਲੋੜ ਨਹੀਂ ਕਿ ਸਮਝਾਉਣ ਵਾਸਤੇ ਦੇਣਾ ਪੈਂਦਾ। ਦੇਖ ਲਓ ਇਹਨਾਂ ਦਾ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ, ਸਾਰੀ ਸਾਰੀ ਰਾਤ ਬੈਠ ਕੇ ਬੀਜਿਆ ਹੋਇਆ। ਤੁਸੀਂ ਲੰਗਰ ਦੇ ਵਿੱਚ ਜਾ ਕੇ ਦੇਖੋ, ਲੱਖੋਂ ਨੂੰ ਥਾਂ ਨਹੀਂ, ਇਤਨੇ ਪਦਾਰਥ ਪਏ ਨੇ ਉੱਥੇ। ਗੁਰੂ ਇਹ ਕਿਰਪਾ ਕਿਹਦੀ ਆ? ਇੱਥੇ ਇਨਸਾਨ ਦੀ ਨਹੀਂ ਹੈ, ਨਹੀਂ, ਇਹ ਤਾਂ ਕਿਰਪਾ ਇਹਨਾਂ ਦੀ ਹੈ ਜਿਹਨਾਂ ਨੇ ਨਾਮ ਦਾ ਵਪਾਰ ਕਰਿਆ। ਆਪਾਂ ਤਾਂ ਕਰਦੇ ਨਾ ਤੁਹਾਡੀਆਂ ਫੋਕੀਆਂ ਇਹਨਾਂ ਦਾ ਨਹੀਂ, ਜਿਹੜੇ ਗੁਰਸਿੱਖ ਮਹਾਂਪੁਰਸ਼ ਹੁੰਦੇ ਨੇ ਇਹ ਤਾਂ ਫਿਰ ਨਾਮ ਦਾ ਵਣਜ ਕਰਦੇ ਨੇ। ਜਿਣਸ ਇਕੱਠੀ ਹੁੰਦੀ ਆ, ਜਿਵੇਂ ਆਪਾਂ ਜੀਰੀ ਜੀ ਰੱਖ ਲੈਂਦੇ ਹਾਂ ਗੁਰੀ ਨੂੰ ਪਾ ਕੇ, ਜਾਂ ਹੋਰ ਨੇ ਜਿਹੜੇ ਆਪਣੇ ਰੱਖ ਲੈਂਦੇ ਨੇ ਆਟਾ ਸਾਟਾ, ਜਾਂ ਦੁਕਾਨਾਂ ਚਕਾਨਾਂ ਵੀ ਆਉਂਦੀਆਂ ਨੇ, ਆਹ ਰੱਖ ਲਿਆ ਜੀ, ਉਹ ਰੱਖ ਲਿਆ। ਪਰ ਮਹਾਂਪੁਰਸ਼ ਜਿਹੜੀ ਕਿਹੜੀ ਕਿਹੜੀ ਵਸਤੂ ਰੱਖਦੇ ਨੇ? ਗੁਰੂ ਸਾਹਿਬ ਜੀ ਕਹਿੰਦੇ ਨੇ ਕਿੰਨੀ ਬਣਸਿਆ ਬਣ ਗਿਆ ਕਾਂਸੀ ਤਾਂਬਾ, ਸਾਰੇ ਵਿੱਚ ਹੀ ਆ ਗਏ ਬਜ਼ਾਰ, ਕਿੰਨੀ ਲੌਂਗ ਸਪਾਰੀ, ਸਵਾਰੀਆਂ ਨੇ ਵੀ ਗਰੇ ਲੱਗੇ ਪਏ ਨੇ। ਜੂਬੀ ਜਾਪਾ ਦਾ ਖਾਂਦੇ ਨਹੀਂ ਨਾ ਇੱਧਰ, ਤੁਸੀਂ ਆ ਜੂਬੀ 'ਚ ਜਾ ਕੇ ਦੇਖੋ ਢੇਰ ਲੱਗੇ ਪਏ ਨੇ, ਮਖਾਏ ਕੀ ਪਏ ਨੇ ਦੇਰ ਜੇ, ਕਹਿੰਦੇ ਜੇ ਤਾਂ ਸਵਾਰੀਆਂ ਨੇ, ਮਖਾਈ ਕਰਦੇ ਨੇ ਉਹ, ਕਹਿੰਦੇ ਪਾਨ ਛਪਾ ਕੇ ਖਾਂਦੇ ਹਾਂ। ਦੇਖੋ ਗੁਰੂ ਸਾਹਿਬ ਨੇ ਵੀ ਲਿਖਿਆ ਗੁਰਬਾਣੀ ਦੇ ਵਿੱਚ, ਕਿੰਨੀ ਬਣ ਗਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਵਾਰੀ, ਕਿੰਨੀ ਬਣ ਗਿਆ ਨਾਮ ਗੋਬਿੰਦ ਕਾ, ਐਸੀ ਖੇਪ ਸੰਤ ਹੋ ਬਣ ਗਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਵਪਾਰ ਵੀ ਨੂੰ ਕਹਿੰਦੇ ਕਈ ਨਾ ਹੁੰਦੇ ਨੇ, ਆਓ ਪੜ੍ਹੋ ਪ੍ਰੇਮ ਨਾਲ, ਇਹਨਾਂ ਨੇ ਨਾਮ ਨੂੰ ਇਕੱਠਾ ਕਰਿਆ ਗੁਰੂ ਨਾਮ ਨੂੰ ਕੌਣ ਜਾ ਸਕਦਾ ਜੀ। ਜਿਹੜਾ ਬਾਗ ਪਵਾਰ ਕੇ ਰੱਖੀ ਦੇ ਕਿੱਥੇ ਹੁੰਦੇ ਨੇ? ਕੋਠੀਆਂ ਜਾਂ ਅਲਵਾਰੀਆਂ ਵਿੱਚ ਰੱਖੇ ਜਾਂਦੇ ਨੇ। ਜਿਹੜਾ ਨਾਮ ਰੂਪੀ ਧਨ ਆ ਉਹ ਕਿੱਥੇ ਰੱਖਦੇ ਨੇ ਮਹਾਤਮਾ? ਉਹ ਅੰਤਾਸ਼ ਕਰਨ ਘਰ ਦੇ ਵਿੱਚ ਅਲਵਾਰੀ 'ਚ ਰੱਖਦੇ ਨੇ ਗੁਰੂ ਨੂੰ। ਉਹਨੂੰ ਕੌਣ ਲੈ ਜਾਏ? ਉਹ ਇਤਨਾ ਵਸਾਲਾ ਕਦੇ ਮੁੱਕਦਾ ਨਹੀਂ ਆ ਗੁਰੂ, ਨਾ ਉਹਨੂੰ ਕੋਈ ਲਿਜਾ ਸਕਦਾ। ਆਹ ਇੱਟਾਂ ਨੇ ਲੈ ਗਏ ਜਿਹਨੇ ਲਿਜਾਣੀਆਂ। ਜੈਸੇ ਅਰਜਨ ਦੇਵ ਮਹਾਰਾਜ ਜੀ ਨੇ ਰਾਮਦਾਸ ਮਹਾਰਾਜ ਦੀ ਸੇਵਾ ਕਰੀ, ਗੁਰੂ ਸੇਵਾ 'ਤੇ ਹੋ ਗਿਆ ਖੁਸ਼। ਖੁਸ਼ ਹੋਣ 'ਤੇ ਜੋ ਰੂਹਾਨੀ ਪ੍ਰਾਪਤੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਬਾਹਰ ਨਹੀਂ ਆ ਉਹ ਦੀਦੀ ਨਹੀਂ ਹੈ, ਨਹੀਂ ਅੰਦਰ ਆ ਉਹ, ਅੰਦਰ ਆ ਗੁਰੂ। ਮਹਾਂਪੁਰਸ਼ਾਂ ਦੀ ਤਾਕਤ ਬਾਹਰ ਤਾਂ ਨਹੀਂ ਹੁੰਦੀ ਹੈ, ਨਹੀਂ ਅੰਦਰ ਹੁੰਦੀ। ਚਾਹੇ ਤਾਂ ਨਿਗਾ ਤਾਂ ਹੀ ਝਾਕ ਦੇਣ, ਚਾਹੇ ਹੱਥ ਲਾ ਦੇਣ, ਚਾਹੇ ਤੁਰਨਾ ਹੀ ਕਰ ਦੇਣ, ਐਸਾ ਹੁੰਦਾ। ਇਸ ਤਰ੍ਹਾਂ ਉਹਨਾਂ ਦੇ ਦੋ ਭਰਾ ਸਨ, ਤਿਰਸੀ ਆ ਬੜਾ ਸੀ ਚਲਾਕ, ਕਾਰੋਬਾਰ ਕਰਦਾ ਸੀ ਸਾਰਾ। ਕਾਰੋਬਾਰ ਕੋਈ ਹੋਰ ਗੱਲ ਹੈ, ਕਾਰੋਬਾਰ ਤਾਂ ਸਾਰੀ ਦੁਨੀਆਂ ਕਰੀ ਜਾਂਦੀ ਹੈ। ਕਾਰੋਬਾਰ ਤਾਂ ਬਹੁਤ ਡੇਰੇ ਨਾਲ ਜ਼ਿਆਦਾ ਵੀ ਬਾਹਰ ਹੁੰਦੇ ਨੇ ਰਾਜੇ ਰਾਣਿਆਂ ਦੇ, ਸਦਾ ਫਿਰ ਉਹ ਨਹੀਂ ਤਾਂ ਅੰਦਰ ਵਾਸਤਾ ਕਰੂੰ। ਆਹ ਇਸ ਤਰ੍ਹਾਂ ਦੇ ਨਾਲ ਗੱਲ, ਫਿਰ ਸਾਰਾ ਕੁਛ ਗੱਦੀ ਦੇ ਮਾਲਕ ਬਣਾ ਦਿੱਤਾ ਅਰਜਨ ਦੇ ਮਹਾਰਾਜ। ਉਹ ਪਿਰਸੀਆ ਦੀ ਭੱਜਿਆ ਫਿਰੇ ਸਰ, ਇਸ ਤਰ੍ਹਾਂ ਰਾਮਦਾਸ ਮਹਾਰਾਜ ਜੀ ਸਰੀਰ ਹੁੱਲੇ ਕਰ ਲਏ। ਸਾਰੇ ਦੇਖ ਲਓ ਪਾਠ ਦਾ ਭੋਗ ਪੈਂਦਾ ਹੁੰਦਾ, ਫਿਰ ਦਸਤਾਰ ਬੰਦੀ ਹੁੰਦੀ ਹੁੰਦੀ ਹੈ। ਇਹ ਤਾਂ ਹੈ ਨਾ ਰਸਮ, ਇਹ ਤਾਂ ਬਰੰਗ ਹੈ, ਹੁਣ ਹੋਰ ਹੈ ਇੱਕ ਤਰੰਗ ਆ, ਉਹ ਅੰਦਰੋਂ ਹੀ ਪੈਦਾ ਕਰਨਾ ਸੇਵਾ ਨਾਲ। ਤਾਂ ਫਿਰ ਉਹ ਬਾਬਾ ਬੁੱਢਾ ਜੀ ਮੁਖੀ ਸਨ, ਤਾਂ ਫਿਰ ਦਸਤਾਰਬੰਦੀ ਕਰਨੀ ਸੀ। ਜਿਹਨਾਂ ਦੇ ਅੰਦਰ ਨਾ ਰੂਪੀ ਧਨ ਸੀ ਉਹਨਾਂ ਦਾ ਮਨ ਸ਼ਾਂਤ ਸੀ, ਜਦੋਂ ਬੈਠੇ ਨੇ ਆਪਣੀ ਮੌਤ ਦੇ ਵਿੱਚ, ਤਾਂ ਬਾਬੇ ਬੁੱਢੇ ਨੇ ਦਸਤਾਰ ਲਈ ਵੀ ਦਸਤਾਰਬੰਦੀ ਕਰੀਏ, ਕਿਰਸੀਆ ਆ ਗਿਆ। ਬਾਬੇ ਬੁੱਢੇ ਨੂੰ ਵੱਧ ਘੱਟ ਬੋਲਣ ਲੱਗ ਗਿਆ, ਪਹਿਲਾਂ ਤਾਂ ਰਾਮਦਾਸ ਮਹਾਰਾਜ ਜੀ ਨੇ ਬਹੁਤ ਵੱਧ ਘੱਟ ਬੋਲਿਆ ਸੀ ਉਹਨੂੰ। ਹਾਂ ਇਸ ਤਰ੍ਹਾਂ ਦੇ ਨਾਲ ਇਹ ਦੇਖ ਲਓ, ਹੁਣ ਇੱਥੇ ਆਪਾਂ ਅਨੁਮਾਨ ਲਾਈਏ, ਉਹ ਧਾਤੀ ਗੁਰੂ ਦੇ ਪੁੱਤਰ ਸੀਗੇ ਨਾਲ, ਨਹੀਂ ਪੁੱਤਰ ਔਰ ਸੇਵਕ ਦਾ ਸਵਾਦ ਹੀ ਇੱਥੇ ਤਾਂ ਸ਼ਰਧਾ ਦਾ ਸਵਾਦ ਹੈ, ਜਿਵੇਂ ਗਿਆਨੀ ਜੀ ਨੇ ਸੁਣਾਇਆ ਨਾ ਵੀ ਸ਼ਰਧਾ ਦੇ ਬਗੈਰ ਕੁਛ ਲੈ ਨਹੀਂ ਸਕਦਾ ਕੋਈ। ਹੁਣ ਮਹਾਰਾਜ ਜੀ ਆਪਣੇ ਕੋਲ ਹੀ ਰਹੇ ਨੇ, ਆਪਣੀ ਸ਼ਰਧਾ ਨਹੀਂ ਆਈ ਜਿਹੜੀ ਆਉਣੀ ਚਾਹੀਦੀ, ਤਾਂ ਹੀ ਆਪਾਂ ਖਾਲੀ ਰਹਿ ਗਏ ਨਾ। ਆਹ ਗੱਲਾਂ ਜੀ ਨੇ ਕਰ ਲਓ, ਚਾਰ ਦਿਨ ਬਾਅਦ ਫਿਰ ਯਾਰ ਅਵਸਥਾ ਕੋਈ ਹੋਰ ਚੀਜ਼ ਆ ਗਰੂ। ਆਹ ਇਸ ਤਰ੍ਹਾਂ ਦੇ ਨਾਲ ਫਿਰ ਉਹ ਬਾਬੇ ਬੁੱਢੇ ਨੂੰ ਪੈ ਗਿਆ ਤਿਰਸੀਆ, ਸੀਗਾ ਮੂੰਹ ਛੋਟ, ਕਹਿੰਦਾ ਬੁੱਢਾ ਤੇਰੀ ਅਗਲ ਠਿਕਾਣੇ ਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਾਬਾ ਜੀ, ਕਹਿੰਦੇ ਦੇਵੇ ਨੇ ਲੀਰ ਆ, ਹੋਰ ਕੀ ਹੈ ਪਾੜ ਜੂ ਵੀ ਚਾਹੁੰਦੇ ਨਾਲ। ਉਹ ਗੁਰੂ ਰਾਮਦਾਸ ਜੀ ਮੇਰੇ ਅੰਦਰ ਨੇ, ਉਹਨਾਂ ਨੂੰ ਕੌਣ ਕੱਢ ਲੇਗਾ ਅੰਦਰੋਂ? ਉਹ ਜਿਹੜੀ ਤਾਕਤ ਆ ਉਹ ਤਾਂ ਅੰਦਰ ਆ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜੇ ਮਹਾਂਪੁਰਸ਼ ਹੁੰਦੇ ਨੇ ਇਹ ਨਾਮ ਦਾ ਵਪਾਰ ਕਰਦੇ, ਨਾਮ ਫਿਰ ਟੋਟ ਨਹੀਂ ਆਉਂਦੀ, ਦੱਸਿਆ ਨਾ ਫਿਰ ਟੋਟ ਨਾ ਆਵੇ। ਜਿਹਨਾਂ ਨੇ ਹਰ ਹੁਣ ਹਰ ਨਾਮ ਵਾਲਾ ਦੇ ਗਿਆ, ਜਿਹਨੇ ਨਾਮ ਦਾ ਅਭਿਆਸ ਕਰਿਆ ਨਾ, ਕਹਿੰਦੇ ਸੋਲਾ ਨੇ ਪੁੰਨੂ, ਉਹ ਕਹਿੰਦੇ ਫਿਰ ਨਾ ਤੁਖਦਾ ਨਾ ਕਹਿੰਦੇ ਮੁੱਕਦਾ, ਥੋੜੋ ਬੁਰੇ ਨਾਲ ਇਹ ਮਹਾਂਪੁਰਖ ਕਰਦੇ ਨੇ। ਚਾਰ ਰੁਪਈਏ ਦੇ ਤੇ ਸਭ ਹੋ ਗਿਆ, ਉਹਦਾ ਅੰਦਰ ਹੈ ਨਾਮ ਦਾ ਵਪਾਰ ਕਰਿਆ, ਨਾਮ ਦੀ ਜਿਹੜ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਸੰਗਤ ਕਰਕੇ ਨਾਮ ਬੀਜਿਆ। ਫਿਰ ਅਭਿਆਸ ਗਵਾ ਰਾਤ ਨੂੰ ਦੇਗੇ ਸਾਫ ਕਰਕੇ ਧੋ ਕੇ ਮੂਝੇ ਮਾਰ ਦਿੰਦੇ ਸੀ। ਬਚਦਾ ਜੋ ਅੰਨ ਪਾਣੀ ਬਿਆਸ ਦਰਿਆ ਦੇ ਵਿੱਚ ਮੱਛੀਆਂ ਨੂੰ ਪਾ ਦਿੰਦੇ ਸੀ। ਕਿਉਂ ਇਤਨੀ ਤਾਕਤ ਸੀ? ਕਰਾਉਣ ਬਈ ਪਰਮੇਸ਼ਰ ਆਪੇ ਰਵੇਗਾ, ਦਿੰਦਾ ਵੀ ਹੈ ਕਰਾਉਣ, ਪਰ ਹਰ ਇੱਕ ਨੂੰ ਨਹੀਂ ਦਿੰਦਾ ਹੈ। ਹਾਂ, ਇਸ ਤਰ੍ਹਾਂ ਦੇ ਨਾਲ ਬਾਬਾ ਸੁੱਚਾ ਸਿੰਘ ਕਰਦੇ ਸੰਬੰਧੀ ਸਨ ਉਹਨਾਂ ਨੂੰ। ਜਦ ਉਹ ਪਿੰਡ ਜਾਂਦੇ ਸਨ ਹੁੰਦਾ ਹੀ ਆ ਵੀ ਭਾਈ ਲੀੜੇ ਨਹੀਂ ਹਨ, ਨੂਣ ਨਹੀਂ, ਤੇਲ ਨਹੀਂ, ਇਸ ਤਰ੍ਹਾਂ ਦਾ ਹੁੰਦਾ ਹੀ ਆ ਵਿਹਾਰ ਕਰਦੇ ਵਿੱਚ। ਇਹ ਵੀ ਦੁੱਖ ਰੂਪ ਲੱਗਿਆ ਉਹਨਾਂ ਨੂੰ ਦੇਖ ਕੇ। ਇਹ ਦੁੱਖ ਰੂਪ ਕਿੱਥੇ ਲੱਗਦਾ? ਜਿੱਥੇ ਇਹ ਸੁਰਤ ਆਤਮਾ ਨਾਲ ਜੁੜਦੀ ਆ ਉੱਥੇ ਲੱਗਦਾ, ਉਰੇ ਨਹੀਂ। ਜਿਹੜਾ ਬਾਬਾ ਕਰਮ ਸਿੰਘ ਮਹਾਰਾਜ ਦੇ ਨਮਸਕਾਰ ਕਰੀ ਚਰਨਾਂ 'ਤੇ, ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਇੱਕ ਥੋੜ੍ਹੀ ਜਿਹਾ ਫੁਰਨੀ ਜੀ ਹੈ ਮਿਟਾ ਦਿਓ। ਉਹ ਸੀਗੇ ਤਰਕਾਲੀ ਸ਼ਕਤੀ ਸ਼ਰਮੀ। ਕਹਿਣਗੇ ਭਾਈ ਕੀ ਗੱਲ ਹੈ ਸੁੱਚਾ ਸਿੰਘ, ਕਾਹਲੀ ਤੈਨੂੰ, ਕੀ ਫੁਰਨਾ ਮਾੜਾ ਜਿਹਾ? ਕਹਿੰਦਾ ਮਹਾਰਾਜ ਜਾਂ ਘਰ ਜਾਂਦੇ ਹਾਂ ਸੰਬੰਧੀ, ਕਦੇ ਕਹਿੰਦੇ ਨੇ ਆਓ ਲਿਆਓ ਆਓ ਲਿਆਓ, ਇਹ ਫੁਰਨਾ ਜਿਹਾ ਹਟਾ ਦਿਓ ਮੇਰਾ। ਬਾਬਾ ਕਰਮ ਸਿੰਘ ਮਹਾਰਾਜ ਕਹਿਣਗੇ ਹੋ ਜਾ ਸੀ, ਸਾਰੇ ਮਰ ਗਏ, ਸਾਰੇ ਖੜਾ ਹੋ ਗਿਆ ਕੰਮ। ਜਿੱਥੇ ਕੋਈ ਸਾਇ ਨਹੀਂ ਉੱਥੇ ਤਾਂ ਫਿਰ ਸਮਾਧੀ ਹੋਈ ਆ ਕਰੋ। ਜਿੱਥੇ ਤਿੰਨ ਗੁੜ ਘੱਟਦੇ ਨੇ ਉੱਥੇ ਤਾਂ ਨਹੀਂ ਸਮਾਧੀ ਹੈ। ਜਿੱਥੇ ਕੋਈ ਹੈ ਹੀ ਨਹੀਂ, ਇਕੱਲੀ ਚੀਜ਼ ਪਈ ਆ ਹਿੰਦੇ ਪਈ ਹੈ। ਹੁਣ ਇਸ ਤਰ੍ਹਾਂ ਨਾਲ ਇਹ ਵਸਤਾ ਪ੍ਰਾਪਤ ਕਿੱਥੋਂ ਹੋਈ? ਕਿਤਨੀ ਨਿਰਖਤਾ! ਆਪਣੇ ਟੱਪੁਰ ਨੂੰ ਕੌਣ ਮਾਰਦਾ? ਉਹ ਸੁਰਤੇ ਹੀ ਇਤਨੀ ਉੱਚੀ ਚਲੀ ਗਈ ਗੁਰੂ, ਉਹ ਜੰਮਣਾ ਮਰਦਾ ਹੀ ਨਹੀਂ ਉੱਥੇ। ਉਹ ਵਸਤਾ ਵਿੱਚ ਜੰਮਣਾ ਮਰਨਾ ਨਹੀਂ ਹੈ। ਹਾਂ, ਇਹ ਜੇ ਰੇੜੂ ਸਾਹਿਬ ਵਾਲੇ ਮਹਾਰਾਜ ਜਿਹਨਾਂ ਦੀ ਆਪਾਂ ਯਾਦ ਵਿੱਚ ਇਕੱਤਰ ਹੋਏ, ਹਾਂ ਉਹਨਾਂ ਦਾ ਕੋਈ ਸੰਬੰਧੀ ਸੀ, ਅਗਵਾਈਆਂ ਅਗਵਾਈਆਂ ਦਿੰਦਾ ਹੁੰਦਾ ਸੀ। ਕਹਿਣਗੇ ਭਾਈ ਕਾਕਾ, ਇਹ ਜਿਹੜਾ ਤੂੰ ਕੰਮ ਕਰਦਾ ਇਹ ਚੰਗਾ ਨਹੀਂ। ਸਾਡੇ ਗੁਰੂ ਸਾਹਿਬ ਨੇ ਤਾਂ ਕਿਹਾ ਵੀ ਜਿਹੜਾ ਝੂਠ ਦੇ ਕਰ ਦਿੰਦਾ ਕਾਰਵਾਈ, ਉਹਨਾਂ ਨੇ ਤਾਂ ਗੁਰੂ ਸਾਹਿਬ ਨੇ ਦੱਸਿਆ ਝੂਠਿਆਂ ਨੇ ਤਾਂ ਗੁਰੂ ਸਾਹਿਬ ਕਹਿੰਦੇ ਹੱਥ ਪੱਟੇ ਜਾਣਗੇ ਹੱਥ ਪੈਰ। ਉਹ ਕਹਿਣਗੇ ਤੁਹਾਨੂੰ ਵੀ ਪਤਾ, ਤੁਸੀਂ ਘਰ ਬਾਰ ਛੱਡ ਕੇ ਸਾਧ ਬਣ ਗਏ, ਇੱਥੇ ਬਹਿ ਗਏ, ਪਤਾ ਘਰ ਦੇ ਵਿਹਾਰ ਕਿਵੇਂ ਚਲਾਉਣੇ ਨੇ। ਲਾ ਇਸ ਤਰ੍ਹਾਂ ਦੇ ਨਾਲ ਗੁਰੂ ਕੋ ਫਿਰ ਕੀ ਹੋਇਆ? ਵਚਨ ਨਾ ਮੰਨਿਆ ਮਹਾਂਪੁਰਸ਼ਾਂ ਦਾ। ਗੱਡੀ ਚੜ੍ਹਨਾ ਸੀ, ਹੋਰ ਜਿਹੜੇ ਨਾਲ ਦੇ ਮਾੜਾ ਮੋਟਾ ਉਹਦਾ ਹੋਣਾ ਸਵੈਰ ਕੋ ਜਾਂ ਕੋਈ ਹੋਰ ਹੋਊਗਾ ਕਾਨੂੰ ਕੋ, ਹੁੰਦੇ ਸੀ ਅੱਗੇ ਹਜੇ ਤਵਾਰੀ ਜਾਂ ਤਾਂ ਫਿਰ ਸਾਥੀਆਂ ਨਾਲ ਗੱਲਾਂ ਕਰੀ ਜਾਂਦਾ ਖੜਾ, ਗੱਡੀ ਤੁਰ ਪਈ, ਨਾਲੇ ਤੁਰਿਆ ਜਾਂਦਾ ਨਾ ਗੱਲਾਂ ਕਰੀ ਜਾਂਦਾ। ਗੱਡੀ ਨੇ ਮਾਰਿਆ ਝੰਡਕਾ, ਥੱਲੇ ਡਿੱਗਿਆ, ਪੈਰਾਂ ਹੱਥਾਂ ਤੋਂ ਦੀ ਪਹੀਏ ਲਿਖੇ ਨੇ, ਸਾਰਾ ਸ੍ਰੀ ਉਮੀ ਪਿਆਰ ਹੋਇਆ ਨਾ। ਮਹਾਂਪੁਰਸ਼ਾਂ ਦਾ ਬਚਨ ਸੱਚਾ ਕਰੋ। ਮਹਾਂਪੁਰਸ਼ਾਂ ਦਾ ਕਿਸੇ ਨਾਲ ਪਿਆਰ ਨਹੀਂ ਹੁੰਦਾ, ਮਹਾਂਪੁਰਸ਼ਾਂ ਦਾ ਪਿਆਰ ਤਾਂ ਜਾਂ ਆਪਣੇ ਗੁਰੂ ਨਾਲ ਹੁੰਦਾ ਜਾਂ ਫਿਰ ਜਿਹੜੀ ਅਵਸਥਾ ਆਤਮਾ ਉਹਦੇ ਨਾਲ ਹੁੰਦਾ। ਆਓ
ਗੱਡੀ ਦੁਆਰਾ ਜੋ ਆਪਣੇ ਸੇਵਕ ਦੇ ਵਿੱਚ ਉਹ ਸੁਗੰਧੀ ਭਰ ਕੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇਸ ਅਤਰ ਦੀ ਸੁਗੰਧੀ ਨੂੰ ਫੈਲਾਇਆ, ਨਾਮ ਰੂਪੀ ਅਤਰ ਦੀ ਸੁਗੰਧੀ ਸਾਥ ਹਰ ਇੱਕ ਜੀ ਸਮੇਂ ਦੇ ਪ੍ਰੀਖਿਆ ਦੇ ਆਇਆ ਪ੍ਰਗਟ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤਿੰਨ ਚੀਜ਼ਾਂ ਦੀ ਮਹਿਮਾ ਹੈ, ਇੱਕ ਪਰਮੇਸ਼ੁਰ, ਦੂਜਾ ਪਰਮੇਸ਼ੁਰ ਦਾ ਨਾਮ, ਤੀਸਰੇ ਹਨ ਨਾਮ ਜਪਣ ਵਾਲੇ ਮਹਾਂਪੁਰਖ ਸਾਧੂ। ਤਿੰਨਾਂ ਤੋਂ ਬਿਨਾਂ ਹੋਰ ਕਿਸੇ ਦੀ ਮਹਿਮਾ ਵਡਿਆਈ ਨਹੀਂ ਕੀਤੀ, ਨਿੰਦਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਸੇ ਦੀ ਨਹੀਂ ਕੀਤੀ, ਸਿਰਫ ਖੰਡ ਦਾ ਜ਼ਰੂਰ ਖੰਡਨ ਕੀਤਾ ਹੈ। ਕਿਸੇ ਧਰਮ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਾੜਾ ਨਹੀਂ ਕਿਹਾ ਔਰ ਕਿਸੇ ਭੇਸ ਨੂੰ ਨਹੀਂ, ਜੋ ਸਿਰਫ ਭੇਸ ਧਾਰ ਕੇ ਧਰਮ ਦੇ ਨਾਂ ਦੇ ਉੱਪਰ ਲੋਕਾਂ ਨੂੰ ਗਰਾਹੇ ਪਾਉਣਾ, ਉਹ ਚਾਹੇ ਕੋਈ ਵੀ ਹੈ, ਉਸ ਦੀ ਜ਼ਰੂਰ ਨਿੰਦਿਆ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਭੇਸ ਦੀ ਨਿੰਦਿਆ ਆਈ ਹੈ, ਉਹ ਕੀ ਹੈ? ਜੈਨ ਮਾਰਗ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੋ ਸੌਦਨ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦੇ ਵਿੱਚ ਇਸ ਜੈਨ ਮਾਰਗ ਦਾ ਖੰਡਨ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ। 360 ਮਤ ਹਨ ਹਿੰਦੁਸਤਾਨ ਦੇ ਵਿੱਚ ਖਾਸ ਖਾਸ, ਪਰ ਅੱਜ ਨਵੇਂ ਨਵੇਂ ਗ੍ਰੰਥ ਉੱਠੇ ਹਨ ਜਿਨ੍ਹਾਂ ਦਾ ਕੋਈ ਹਿਸਾਬ ਕੋਈ ਨਹੀਂ। ਸਾਹਿਬ ਦਸਵੇਂ ਪਾਤਸ਼ਾਹ ਮਹਾਰਾਜ ਦਾ ਹੁਕਮ ਫਰਮਾਨ ਹੈ, ਕੱਲ ਯੁਗ ਐਸਾ ਆਵੇਗਾ ਅਨੇਕ ਪੰਥ ਪ੍ਰਗਟਾਵੇਂਗੇ, ਇੱਕ ਮਾਸ ਲਓ ਅਤ ਮਾਸ ਲਓ ਸਭ ਆਪੇ ਹੀ ਮਿਟ ਜਾਵੇਂਗੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਸ ਗਿਆਨ ਮਾਰਗ ਦਾ ਖੰਡਨ ਕੀਤਾ ਹੈ ਔਰ ਦੂਸਰਾ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਛੋਟਾ ਜਿਹਾ ਸਾਧ ਹਜ਼ੂਰ ਦਾ ਇੱਕ ਸੇਵਕ ਬਣ ਗਿਆ ਸੀ ਮੂਲ ਚੰਦ ਖੱਤਰੀ, ਉਹਦੀ ਬਾਤ ਗੁਰੂ ਸਾਹਿਬ ਨੇ ਥੋੜ੍ਹਾ ਜਿਹਾ ਜ਼ਿਕਰ ਕੀਤਾ, ਲਾਲ ਕਰਾੜਾ ਦੋਸਤੀ ਕੂੜੇ ਕੂੜੀ ਪਰ ਇੱਥੇ ਥੋੜ੍ਹਾ ਜਿਹਾ ਉਹ ਜੋ ਬੇਈਮਾਨ ਆਪਣੇ ਵਪਾਰ ਦੇ ਵਿੱਚ ਜਾਂ ਗੁਰੂ ਨੂੰ ਧੋਖਾ ਦੇਣ ਵਾਲਾ, ਗੁਰੂ ਤੋਂ ਬੇਮੁੱਖ ਹੋਣ ਵਾਲਾ ਆਦਮੀ ਕੋਈ ਵੀ ਹੈ, ਉਹਦਾ ਗੁਰੂ ਸਾਹਿਬਾਂ ਨੇ ਖੰਡਨ ਕੀਤਾ ਹੈ। ਹੋਰ ਗੁਰੂ ਸਾਹਿਬਾਂ ਨੇ ਪਖੰਡ ਦਾ ਖੰਡਨ ਕੀਤਾ, ਕਿਸੇ ਧਰਮ ਦਾ ਨਹੀਂ, ਕਿਸੇ ਮਜ਼ਹਬ ਦਾ ਨਹੀਂ। ਸਾਧ ਸੰਤ ਇੱਕ ਮਹਾਨ ਪੁੱਤਰ ਆਤਮਾ ਦੇ ਨਾਂ ਹਨ। ਅੱਜ ਚਾਹੇ ਇੱਕ ਸੰਤ ਲਫ਼ਜ਼ ਮਖੌਲ ਬਣ ਗਿਆ ਹੈ, ਜੋ ਮਹਾਤਮ ਕੋਈ ਵੀ ਰੱਖਿਆ ਚਲਾਉਣ ਵਾਲਾ ਆਪ ਗਿਆਨੀ ਜੀ ਜਾਂ ਆਓ ਜੀ ਸੰਤ ਜੀ, ਇੱਕ ਲਫ਼ਜ਼ ਇੱਕ ਮਤਲਬ ਇੱਕ ਮਖੌਲ ਦਾ ਲਫ਼ਜ਼ ਬਣ ਚੁੱਕਾ, ਹਰ ਇੱਕ ਨੂੰ ਇੱਕ ਉਸ ਮਹਾਨ ਪੁੱਤਰ ਨਾਮ ਨੂੰ ਇੱਕ ਬਦਨਾਮ ਕੀਤਾ ਹੈ। ਗਿਆਨੀ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤਾ ਹੈ, ਭੈ ਕਾਹੂ ਕੋ ਦੇਤ ਨਾ ਭੈ ਮਾਨ ਧਿਆਨ। ਹੁਣ ਅਸੀਂ ਤਾਂ ਹਰ ਇੱਕ ਨੂੰ ਜ਼ਿਆਦਾ ਭੈ ਦੇ ਜਾਂਦੇ ਹਾਂ ਕਿ ਸਾਰੇ ਸਾਡੇ ਹੁਕਮ ਦੇ ਵਿੱਚ ਨੇ ਜਾਂ ਅਸੀਂ ਆਪਣੇ ਭੈ ਦੇ ਵਿੱਚ ਚੱਲਦੇ ਹਾਂ, ਜਿਹੜਾ ਕਿਸੇ ਦਾ ਨਾਂ ਭੈ ਮੰਨੇ ਤਾਂ ਨਾ ਕਿਸੇ ਨੂੰ ਭੈ ਦੇਵੇ, ਉਹਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗਿਆਨੀ ਰੱਖਿਆ। ਅੱਜ ਗਿਆਨੀ ਲਫ਼ਜ਼ ਬਹੁਤ ਬਦਨਾਮ ਹੈ, ਖਾਸ ਹਰ ਇੱਕ ਨੂੰ ਗਿਆਨੀ ਕਹਿੰਦੇ। ਸਾਹ ਸਾਹ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਪੁੱਤਰ ਨਾਂ ਵਾਲੇ ਮਹਾਂਪੁਰਖਾਂ ਦੀ ਵਡਿਆਈ ਕੀਤੀ। ਮੇਲਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸੰਤ ਲਫ਼ਜ਼ ਇਹ ਭਾਈ ਗੁਰਦਾਸ ਨੇ। ਅੱਜ ਬਹੁਤ ਸਾਰੇ ਗਿਆਨੀ ਜਿਹੜੇ ਹਨ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਪੜ੍ਹਦੇ ਕਹੀ ਜਾਣਗੇ ਸੰਤ ਦਾ ਕੋਈ ਨਹੀਂ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਸੰਤ ਸੀ। ਸੰਤ ਲਫ਼ਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰੂ ਸਾਹਿਬਾਂ ਨੂੰ ਵਰਤਿਆ ਹੈ। ਸਾਧ ਸੰਤ ਜਿਹੜਾ ਪਦ ਹੈ ਇਹਦਾ ਪਹਿਲੇ ਪਾਤਾ ਨੂੰ ਵਰਤਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਸੰਤ ਪ੍ਰਹਿਲਾਦ ਕੀ ਤੈਗ ਗੁਣ ਰਾਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਸ਼ਬਦ ਹੈ। ਸੰਤ ਪ੍ਰਹਿਲਾਦ ਸਤਿਗੁਰ ਦਾ ਭਗਤ ਸੀ, ਉਸ ਭਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੰਤ ਦੱਸਿਆ। ਫਿਰ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਕਿਹਾ, ਅਪਰਾਧ ਸੰਤ ਹੈ ਕੀਨਾ, ਬਾਗ ਕੋਰ ਪੰਚਰ ਕੋ ਦੀਨਾ। ਭਗਤ ਕਬੀਰ ਸਾਹਿਬ ਜੀ ਨੇ ਵੀ ਆਪਣੇ ਆਪ ਨੂੰ ਸੰਤ ਕਹਾਇਆ ਕਿ ਸੰਤ ਨੇ ਕੀ ਅਪਰਾਧ ਕੀਤਾ, ਸੱਚ ਦੇ ਮੂਹਰੇ ਬੰਨ ਕੇ ਸੁੱਟ ਦਿੱਤਾ। ਪਰ ਅੱਜ ਦੇ ਜਿਹੜੇ ਬਹੁਤ ਸਾਰੇ ਕੱਟੜ, ਜਿਨ੍ਹਾਂ ਦੇ ਹਿਰਦੇ ਪੱਥਰ ਬਣ ਚੁੱਕੇ ਹਨ, ਪਤਾ ਨਹੀਂ ਗੁਰਮਤਿ ਕੀ ਹੈ, ਗੁਰਬਾਣੀ ਕੀ ਦੱਸਦੀ ਹੈ, ਇੱਕ ਲਫ਼ਜ਼ ਨੂੰ ਕਹੀ ਜਾਣਗੇ ਜੀ ਬਸ ਕੋਈ ਨਹੀਂ ਸੰਤ ਹੈ। ਸੰਤ ਤਾਂ ਗੁਰੂ ਗ੍ਰੰਥ ਸਾਹਿਬ ਆਪਣਾ ਗੁਰੂ ਅਰਜਨ ਦੇਵ ਜੀ ਆ, ਸਾਥ ਗੁਰੂ ਨਾਨਕ ਦੇਵ ਮਹਾਰਾਜ ਤਾਂ ਖੁਦ ਗੁਰੂ ਨਾਨਕ ਦੇਵ ਗੋਬਿੰਦ ਰੂਪ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪੰਜ ਪਦਵੀਆਂ ਕਥਨ ਕੀਤੀਆਂ ਹਨ। ਪੰਜ ਪਦਵੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਭਗਤਾਂ ਦੀ, ਸੰਤਾਂ ਦੀ, ਸਾਧਾਂ ਦੀ, ਗੁਰਮੁਖਾਂ ਦੀ ਅਤੇ ਗੁਰਸਿੱਖਾਂ ਦੀ। ਪਹਿਲੀ ਪਦਵੀ ਹੈ ਭਗਤਾਂ ਦੀ, ਧਨ ਧਨ ਭਾਗ ਕਿੰਨਾ ਭਗਤ ਜਣਾ, ਜੋ ਹਰ ਨਾਮਾ ਹਰ ਮੁਖ ਕਹਿ ਪਿਆ। ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਵਾਕ ਹੈ ਵੜਹੰਸ ਰਾਵ ਦੀ ਵਾਰ ਦੇ ਵਿੱਚ। ਧਨ ਧਨ ਭਾਗ ਕਿੰਨਾ ਭਗਤ ਜਣਾ, ਜੋ ਹਰ ਨਾਮਾ ਹਰ ਮੁਖ ਕਹਿ ਪਿਆ। ਉਹਨਾਂ ਭਗਤਾਂ ਦੇ ਵੱਡੇ ਭਾਗ ਜਿਹੜੇ ਹਰ ਵਕਤ ਆਪਣੇ ਪਰਮੇਸ਼ਰ ਦਾ ਨਾਮ ਜਪਦੇ ਹਨ। ਫਿਰ ਉਹਨਾਂ ਦੀ ਬਾਬ ਕਥਨ ਕੀਤਾ, ਹਜ਼ੂਰ ਨੇ ਭਗਤ ਜਨਾਂ ਕੋ ਸਦਾ ਨਿਵ ਰਹੀਏ, ਜਾਂ ਨਿਵੇ ਤਾਂ ਫਲ ਗੁਣ ਪਾ ਦੇਵੇ। ਉਹਨਾਂ ਭਗਤਾਂ ਨੂੰ ਸਦਾ ਹੀ ਨਮਸਕਾਰ ਕਰੀ ਜਿਹੜੇ ਨਾਮ ਜਪਣ ਵਾਲੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਬਾਬ ਕਥਨ ਕਰਦਾ, ਮੈਂ ਆਪਣਾ ਤਨਮਾ ਸਾਰਾ ਹੀ ਉਹਨਾਂ ਤੋਂ ਵਾਰਦਾ ਕੁਰਬਾਨ ਕਰਦਾ ਹਾਂ ਜਿਹੜੇ ਉਹਦਾ ਨਾਮ ਲੈਂਦੇ। ਹਾਂ ਕੁਰਬਾਨੇ ਜਾਂ ਚਲਾ ਕੇ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਹਾਂ ਕੁਰਬਾਨੇ ਜਾਂ ਚਲਾ ਕੇ। ਮੈਂ ਉਹਨਾਂ ਨੂੰ ਵਾਰ ਵਾਰ ਕੁਰਬਾਨ ਬਲਿਹਾਰ ਜਾਂਦਾ। ਪਰਮੇਸ਼ੁਰ ਦੇ ਭਗਤ ਜੋ ਹਰ ਨਾਮਾ ਹਰ ਮੁਖ ਕਹਿ ਪਿਆ, ਧਨ ਧਨ ਭਾਗ ਕਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣ ਪਿਆ। ਦੂਜਾ ਦਰਜਾ ਹੈਗਾ ਸੰਤਾਂ ਦਾ, ਜਿਹੜੇ ਹਰ ਵਕਤ ਨਾਮ ਨੂੰ ਸੁਣਦੇ ਹਨ। ਸੰਤਨ ਕੇ ਸੁਨੀਅਤ ਪ੍ਰਭ ਕੀ ਬਾਤ, ਸੰਤਾਂ ਦੇ ਡੇਰੇ ਦੇ ਵਿੱਚ ਪ੍ਰਭੂ ਦੀ ਬਾਤ ਹੀ ਹੁੰਦੀ ਹੈ, ਬਸ ਇਹੀ ਸੰਤਾਂ ਨੇ ਸਾਨੂੰ। ਅੱਜ ਇੱਕ ਪ੍ਰੇਮੀ ਇੱਕ ਮੈਨੂੰ ਮਿਲਿਆ ਗੁਰਮੁਖ, ਬਹੁਤ ਸਾਰੇ ਦਰਸ਼ਨ ਕੀਤੇ ਅੰਮ੍ਰਿਤਸਰੋਂ, ਹੀ ਕਹਿਣ ਲੱਗਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਫ਼ਜ਼ ਆਇਆ ਹੈ ਅੰਮ੍ਰਿਤਸਰ ਸਿੱਖੀ ਦਾ ਘਰ। ਪਰ ਅੱਜ ਉੱਥੇ ਉਹੋ ਜਿਹੀ ਹਾਲਤ ਹੋ ਗਈ ਆ ਕਿ ਉਹ ਗੁਰੂ ਹਰਿਗ੍ਰੰਥ ਸਾਹਿਬ ਮਹਾਰਾਜ ਨੇ ਜੇ ਅੱਜ ਸ਼ਬਦ ਉਚਾਰਨ ਹੁੰਦਾ ਤਾਂ ਅੱਜ ਅੱਗ ਦਾ ਘਰ ਕਹਿੰਦੇ। ਮੈਂ ਕਿਉਂ ਕਹਿਣ ਲੱਗਾ, ਉੱਥੇ ਇਹ ਨਹੀਂ ਪਤਾ ਅੱਗ ਵਾਰੇ ਜਾਂ ਕਿਹੜੇ ਪਾਸੇ, ਇੱਧਰੋਂ ਗੋਲੀ ਖਾ ਆਏ, ਇੱਧਰੋਂ ਆਏ, ਕਹਿੰਦਾ ਮਸੀਂ ਭੱਜ ਕੇ ਆਏ ਗੱਲ ਲੈ ਕੇ। ਆਪ ਸਿਫਤੀ ਦੇ ਘਰ ਦੇ ਵਿੱਚ ਅੱਗ ਵਰਦੀ ਹੈ, ਪਤਾ ਨਹੀਂ ਕਿ ਕੀ ਭਾਵੀ ਵਰਤੀ ਹੈ, ਕੀ ਸਾਥੋਂ ਪਾਪ ਹੋ ਗਿਆ। ਜਿੱਥੋਂ ਲੋਕ ਜਾ ਕੇ ਸ਼ਾਂਤੀ ਲੈਂਦੇ ਸੀ, ਜਿੱਥੋਂ ਜਾ ਕੇ ਮਨ ਦੀ ਠੰਡ ਪ੍ਰਾਪਤ ਹੁੰਦੀ ਸੀ, ਜਿੱਥੇ ਜਾ ਕੇ ਮਨੋ ਮਨੀ ਸਿਰ ਝੁਕਦਾ ਸੀ, ਉੱਥੇ ਅੱਜ ਡਰ ਅਤੇ ਭੈ ਵਾਤਾਵਰਨ ਇਹੋ ਜਿਹਾ ਛਾਇਆ ਹੋਇਆ ਹੈ। ਉੱਥੇ ਅਗਲਾ ਜਾਣ ਜਿਹੜਾ ਜਾਂਦਾ ਉਹ ਕਹਿੰਦਾ ਵੀ ਖੇਤਨ ਉੱਥੋਂ ਨਿਕਲ ਜਾਈਏ। ਅੱਜ ਉਸ ਸਿਰਤਾਂ ਦੇ ਘਰ ਦੀ ਇਹੋ ਜਿਹੀ ਬਰਬਾਦੀ ਹੋ ਚੁੱਕੀ। ਅੱਜ ਕਹਿੰਦਾ ਇਹੋ ਜਿਹਾ ਆਹ ਮਹਾਂਪੁਰਖਾਂ ਦਾ ਸਥਾਨ ਹੈ, ਜਿੱਥੇ ਮੈਂ ਆ ਕੇ ਦੇਖਿਆ ਹੈ ਕਿ ਸਾਰੇ ਸ਼ਾਂਤ ਵਾਤਾਵਰਨ, ਕੋਈ ਕਿਸੇ ਵਿੱਚ ਕੋਈ ਕਿਸੇ ਕਿਸਮ ਦੀ ਤੇਜ਼ੀ ਨਹੀਂ, ਕੋਈ ਹਥਿਆਰ ਨਹੀਂ, ਕੋਈ ਕਿਸੇ ਨੂੰ ਫੜ ਲਓ ਮਾਰ ਲਓ ਨਹੀਂ। ਕਹਿੰਦਾ ਆਹ ਸਾਰ ਕਹਿੰਦਾ ਡੇਰਾ ਦੇਖਿਆ ਮੈਂ ਕਿ ਜਿੱਥੇ ਕਾ ਦੇਖਣ ਸਾਰ ਮੇਰਾ ਮਨ ਸ਼ਾਂਤ ਹੋ ਗਿਆ। ਇੱਥੇ ਮੈਂ ਆਪਣਾ ਆਪ ਭੁੱਲ ਗਿਆ ਕਿ ਜਿਵੇਂ ਕੋਈ ਬਾਹਰਲੀ ਅੱਗ ਜਿਹੜੀ ਉਹ ਇੱਥੇ ਡੇਰੇ 'ਚ ਹੁੰਦੀ ਸੀ। ਮਹਾਂ ਵੀ ਮਹਾਂਪੁਰਖਾਂ ਦੀ ਜਿੱਥੇ ਕਹੇ ਤਪੱਸਿਆ ਕੀਤੀ ਹੁੰਦੀ ਹੈ, 100 ਸਾਲ ਉਹਦੀ ਸ਼ਾਂਤੀ ਦੇ ਜਨਮ 'ਚ ਹੁੰਦੇ। ਭਾਵੇਂ ਅਸੀਂ ਤਾਂ ਇੱਥੇ ਨਹੀਂ ਅੱਜ ਕੁਛ ਕਰਦੇ, ਉਹਨਾਂ ਦੀ ਕਮਾਈ ਖਾ ਰਹੇ ਹਾਂ, ਪਰ ਜਿਹੜੇ ਮਹਾਂਪੁਰਖ ਇਸ ਜਗ੍ਹਾ 'ਤੇ ਬੈਠ ਕੇ ਜਿਹਨਾਂ ਨੇ ਸਭ ਕੀਤਾ ਹੈ, ਜੇ ਉਹਨਾਂ ਦੀ ਕਹਾਣੀ ਤੁਹਾਨੂੰ ਸੁਣਾ ਲਈਏ ਤਾਂ ਨੂੰਹ ਕੰਡੇ ਖੜੇ ਹੋ ਗਏ। ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਨੇ ਆਪਣੀ ਆਤਮ ਕਥਾ ਕੇਵਲ ਕਾਰ ਦੇ ਵਿੱਚ ਭਰੀ ਸੰਤਾਂ ਨੇ ਬਹੁਤ ਸਾਰਾ ਕਹਿਣ ਕਰਕੇ ਸਾਥ ਜੇ ਸੋਹਣੇ ਰੋਣ ਨਹੀਂ ਪਤਾ ਜਾਂਦਾ। ਜੇ ਸਮੇਂ ਉਹ ਫਿਰ ਰਹੇ ਸੀ ਬਾਹਰ ਯਾਤਰਾ ਵਿੱਚ ਆਪਣੇ ਗੁਰੂ ਸਥਾਨ ਤੋਂ ਜਾ ਕੇ ਤਿੰਨ ਤਿੰਨ ਦਿਨ ਭੁੱਖੇ ਕਿਤੇ ਮੰਗਦੇ ਨੇ ਸੁਣਾ ਨਹੀਂ ਸੀ ਰੋਟੀ ਗੁਰਦੁਆਰੇ ਵਿੱਚ ਜਾਂਦੇ ਮੰਗਦੇ ਜੇ ਕਿਸੇ ਭਾਈ ਜੀ ਨੇ ਕਹਿ ਤਾ ਆਪਾਂ ਪ੍ਰਸ਼ਾਦਾ ਛਕਣਾ ਛਕ ਲਾਉਂਦੇ ਨੇ ਤਾਂ ਵੀ ਰੋਟੀ ਕਿਤੇ ਮਿਲਦੀ ਰੋਟੀ ਤੇ ਗੁਜ਼ਾਰਾ ਇਹੋ ਜਿਹੀ ਹਾਲ ਸਾਹ ਸੰਤ ਜਿੱਥੇ ਅੱਜ ਹਮਾਤੜ ਧਮਾਤੜ ਹਮ ਰੋਲਤੇ ਸਿਰ ਤੇ ਕੋਈ ਜਾਤ ਨਾ ਪੁੱਛਦਾ ਸਾਡੇ ਵਰਗਿਆਂ ਨੂੰ ਸਾਹ ਸੰਤ ਜਿਨ੍ਹਾਂ ਨੂੰ ਕੋਈ ਪਛਾਣਦਾ ਨਹੀਂ ਸੀ ਅੱਜ ਸਾਡੇ ਵਰਗਿਆਂ ਨੂੰ ਉਹਨਾਂ ਨੇ ਗੱਲ ਲਾਇਆ ਹੋਇਆ ਸਾਹ ਸੰਤ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਹੈ ਜੋ ਦੇਹ ਗਰੀਬ ਨੂੰ ਗਲੇ ਲਗਾਉਂਦੇ ਨੇ ਜਾਣੋ ਤਖ਼ਤ ਤੇ ਹੀ ਵਕਤ ਗੁਜ਼ਰ ਜਾਂਦਾ ਆਸਣ ਹੋਣ ਦਾ ਜੰਡ ਕਰੀਰ ਥੱਲੇ ਨਹੀਂ ਉੱਠ ਕੇ ਕਿਸੇ ਸਲਾਮ ਕਰਦੇ ਭਾਵੇਂ ਲੰਘ ਜਾਵੇ ਜਹਾਂਗੀਰ ਕੋਈ ਕਿਸੇ ਬਾਦਸ਼ਾਹ ਦੀ ਪਰਵਾਹ ਨਹੀਂ ਇਹ ਸਚਿਆਈ ਹੈ ਸਾਸਣ ਅੰਗਰੇਜ਼ਾਂ ਦੇ ਵੇਲੇ ਸਾਰੇ ਧਾਰਮਿਕ ਦੁਆਰ ਬੰਦ ਹੋ ਚੁੱਕੇ ਸੀ ਕਿਸੇ ਕੋਈ ਧਾਰਮਿਕ ਸਟੇਜ ਨਹੀਂ ਸੀ ਲੱਗਦੀ ਪਰ ਰਾਰੇ ਸਾਹਿਬ ਦੀਆਂ ਗੁੰਜਾਂ ਨਾਮ ਦੀਆਂ ਇਸੇ ਤਰ੍ਹਾਂ ਪੈਂਦੀਆਂ ਸੀ ਅੱਜ ਵੀ ਜੇ ਸਮੇਂ ਅੱਗ ਵਹਿ ਰਹੀ ਸੀ ਰਾੜੇ ਸਾਹਿਬ ਵਾਲੇ ਮਹਾਂਪੁਰਖਾਂ ਦੀ ਕਿਰਪਾ ਦੁਆਰਾ ਦੁਆਰ ਉਵੇਂ ਪਿੰਡਾਂ ਸ਼ਹਿਰਾਂ ਵਿੱਚ ਲੱਗ ਰਹੇ ਸਨ ਜੇ ਸਮੇਂ ਸਭ ਦੁਆਰ ਬੰਦ ਸੀ ਕਿਉਂਕਿ ਕਿੱਥੇ ਲਾਓ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੋਦੀ ਸੰਤਨ ਕੇ ਸੁਣੀਅਤ ਪ੍ਰਭ ਕੀ ਬਾਤ ਕਥਾ ਕੀਰਤਨ ਅੰਦ ਮੰਗਲ ਤਣ ਪੂਰ ਰਹੀ ਦਿਨ ਪਰ ਰਾਤ ਇੱਥੇ ਲਾਓ ਤੋਂ ਬਿਨਾਂ ਗੱਲ ਕੋਈ ਹੋਰ ਹੈ ਹੀ ਤਾਂ ਹੀ ਗੁਰਦੇਵ ਜੀ ਕਥਨ ਕਰਦੇ ਹਨ ਕਿ ਸੰਤਾਂ ਦੀ ਜਿਹੜੀ ਮਹਿਮਾ ਉਹ ਦੁਨੀਆਂ ਦੇ ਨਾਲ ਅਲੌਕਿਕ ਹੈ ਕਿਉਂਕਿ ਮਹਾਂਪੁਰਖ ਜਿਹੜੇ ਹਨ ਉਹ ਇਸ ਅੱਗ ਦੇ ਵਿੱਚ ਨਹੀਂ ਸੜਦੇ ਅੱਜ ਸਾਰੀ ਦੁਨੀਆਂ ਦੇ ਵਿੱਚ ਸੜ ਰਹੀ ਹੈ।